අනක පාද පංකජ බන්දන පාද සමරෝ අංගද දුක ගොර අමර දාස හෙරද හෙරද නෙත ශ්‍රී ගුරු රාම දාස ගුණ ගුරු අර ජන බෙගනන්නකේ හාර ගෝබෙන්ද ශුභ මත ශ්‍රී හාර රාය නම ජෝරි නම ශ්‍රී හාර ක්‍රිෂ්ණ මනාව බෝ තේග බහදර
ਵਾਹਿਗੁਰੂ
ਪਰਮ
ਕਿਰਪਾਲ
ਸ਼੍ਰੀ ਗੁਰੂ
ਸਿੰਘ ਬਿਸਰ
ਤਰ ਤਰ
ਪਰ ਪੁਨ ਪੁਨ ਸੀਸਰੀ
ਪੁਨ ਪੁਨ ਬੰਦੋਂ ਬਾਰ ਏਕੰਕਾਰ
ਸਤਿਗੁਰੂ
ਤੇਰੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ
ਵਾਹਿਗੁਰੂ ਜੀ ਕੀ ਫਤਿਹ
ਬਿਗਨ ਬਿਨਾਸਨ
ਸੋਏ
ਦੁਇਰਾ ਕੇਤਕ ਦਿਨ ਪਸ਼ਚਾਤ ਸੇ ਕੌਲਾ ਸੁਨਤ ਆਨੰਦ ਚੈਤ ਬਿਲੋਕਨ ਗੁਰੂ ਸੁਤ ਉਰ ਅਬਲਾਕ ਬਿਲੰਦ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਇਸ ਪਾਵਨ ਦਰਬਾਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਰ ਰੋਜ਼ ਜੁੜ ਕੇ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਦੇ ਸਪੁੱਤਰ ਬਾਬਾ ਅਟਲ ਰਾਏ ਜੀ ਦਾ ਜਨਮ ਹੋਇਆ ਹੈ। ਮਾਤਾ ਨਾਨਕੀ ਜੀ ਦੀ ਕੁੱਖ ਤੋਂ ਇਸ ਜਨਮੇ ਬਾਲਕ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਟਲ ਰਾਏ ਰੱਖਿਆ। ਬਾਬਾ ਅਟਲ ਰਾਏ ਜੀ ਜੋ ਸਤਿਗੁਰਾਂ ਦੇ ਮਹਾਨ ਪਿਆਰੇ ਸਪੁੱਤਰਾਂ ਚੋਂ ਇੱਕ ਨੇ ਔਰ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕੇ ਹੋਏ ਨੇ, ਜਿਨ੍ਹਾਂ ਦਾ ਪਵਿੱਤਰ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਕੌਲਸਾਰ ਸਾਹਿਬ ਦੇ ਨੇੜੇ ਬਾਬਾ ਅਟਲ ਜੀ ਦਾ ਸਥਾਨ ਸੁਸ਼ੋਭਿਤ ਹੈ। ਇਸੇ ਤਰ੍ਹਾਂ ਸਮਾਂ ਬੀਤਿਆ ਹੈ। ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਬੀਬੀ ਵੀਰੋ ਵਾਸਤੇ ਕਿਸੇ ਚੰਗੇ ਸ੍ਰੇਸ਼ਟ ਰਿਸ਼ਤੇ ਦੀ ਭਾਲ ਕਰੋ। ਇਹ ਗੱਲ ਮਾਤਾ ਗੰਗਾ ਜੀ ਨੇ ਵੀ ਕਹੀ, ਮਾਤਾ ਦਮੋਦਰੀ ਜੀ ਨੇ ਵੀ ਕਹੀ। ਅਗਲੇ ਦਿਨ ਸਤਿਗੁਰਾਂ ਦਾ ਦਰਬਾਰ ਸਜਿਆ ਅਕਾਲ ਤਖ਼ਤ ਸਾਹਿਬ ਤੇ। ਸਤਿਗੁਰਾਂ ਨੇ ਇੱਕ ਪਿਆਰਾ ਗਰੀਬ ਸਿੱਖ ਵੇਖਿਆ, ਇਹਦੇ ਨਾਲ ਇਹਦਾ ਇੱਕ ਬਾਲਕ ਵੀ ਹੈ 7-8 ਸਾਲ ਦੀ ਉਮਰ ਦਾ। ਇਹਨਾਂ ਦੋਵਾਂ ਨੂੰ ਆਪਣੇ ਕੋਲ ਸੱਦ ਕੇ ਮਹਾਰਾਜ ਜੀ ਨੇ ਪੁੱਛਿਆ ਹੈ, ਕੌਣ ਹੋ, ਕਿੱਥੋਂ ਆਏ ਹੋ? ਇਹਨਾਂ ਦੱਸਿਆ, ਮਹਾਰਾਜ ਅਸੀਂ ਮੂਲੇਪੁਰ ਤੋਂ ਆਇਆ, ਨਾਂ ਮੇਰਾ ਧਰਮਾ ਹੈ, ਆਹ ਮੇਰਾ ਪੁੱਤਰ ਹੈ, ਇਹਦਾ ਨਾਂ ਸਾਧੂ, ਜਾਤ ਕਰਕੇ ਅਸੀਂ ਖੋਸਲੇ ਗੱਤਰੀ ਖੱਤਰੀ ਹਾਂ, ਘਰ ਦੇ ਵਿੱਚ ਗਰੀਬੀ ਦਾ ਪਹਿਰਾ ਹੈ, ਕੁਝ ਇਹੋ ਜਿਹੀ ਖੇਡ ਆਣ ਬਣੀ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਇਸ ਬੱਚੇ ਨੂੰ, ਭਾਈ ਸਾਧੂ ਨੂੰ ਸੁਹਾਰਾ ਲਾਓ, ਸਾਡੀ ਸਪੁੱਤਰੀ ਦਾ ਰਿਸ਼ਤਾ ਅਸੀਂ ਇਸ ਬਾਲਕ ਨਾਲ ਕਰਾਂਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਨਾਲ ਭਾਈ ਸਾਧੂ ਨਾਲ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਰਿਸ਼ਤਾ ਕੀਤਾ ਹੈ। ਉਸ ਵਕਤ ਮਾਤਾ ਜੀ ਹੋਣਾ ਦੇ ਮਨ ਦੇ ਵਿੱਚ ਕੁਝ ਸੰਦੇਹ ਵੀ ਆਇਆ, ਕਿ ਗਰੀਬ ਪਰਿਵਾਰ ਹੈ, ਘਰ ਵਿੱਚ ਧਨ ਨਹੀਂ ਹੈ, ਕੋਈ ਚੰਗਾ ਪਰਿਵਾਰ ਗੁਰੂ ਜੀ ਨੇ ਨਹੀਂ ਵੇਖਿਆ। ਸਤਿਗੁਰਾਂ ਨੇ ਆਖਿਆ, ਧਨ ਤੇ ਆਉਣਾ ਜਾਣ ਵਾਲਾ ਹੈ, ਅਸਲ ਖੇਡ ਤਾਂ ਸ੍ਰੇਸ਼ਟਤਾਈ ਦੀ ਹੈ, ਉਹ ਸਰਵੋਤਮ ਕੁੱਲ ਵੀ ਉਨ੍ਹਾਂ ਦੀ ਹੈ ਤੇ ਸ੍ਰੇਸ਼ਟ ਸੁਭਾਅ ਵੀ ਉਨ੍ਹਾਂ ਦਾ ਹੈ। ਇਸ ਤਰ੍ਹਾਂ ਬੀਬੀ ਵੀਰੋ ਦਾ ਸਤਿਗੁਰਾਂ ਨੇ ਰਿਸ਼ਤਾ ਵੀ ਕਰ ਦਿੱਤਾ ਹੈ, ਤੋ ਗੁਰੂ ਘਰ ਦੇ ਵਿੱਚ ਖੁਸ਼ੀਆਂ ਹੋ ਰਹੀਆਂ ਹਨ, ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ। ਸਤਿਗੁਰਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਬਾਬਾ ਅਟਲ ਰਾਏ ਜੀ, ਔਰ ਇੱਕ ਸਪੁੱਤਰੀ ਬੀਬੀ ਵੀਰੋ ਦਾ ਜਨਮ ਹੋ ਚੁੱਕਾ ਹੈ। ਹਾਲੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਣਾ ਹੈ, ਉਹ ਵੀ ਕਥਾ ਅੱਗੇ ਆਉਣੀ ਹੈ। ਆਓ ਮਨ ਬਿਰਤੀਆਂ ਇਕਾਦਰ ਕਰੀਏ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੁਵੇਰਾ ਕੇਤਕ ਦਿਨ ਪਸ਼ਚਾਤ ਤੇ ਕੌਲਾ ਸੁਣਤ ਆਨੰਦ।
ਕੁਝ ਦਿਨਾਂ ਬਾਅਦ ਜਦੋਂ ਗੁਰੂ ਘਰ ਦੇ ਵਿਚ ਰੌਣਕਾਂ ਹੋ ਗਈਆਂ, ਸਤਿਗੁਰਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦਿਆਂ ਦਾ ਜਨਮ ਹੋ ਗਿਆ, ਇਧਰ ਮਾਤਾ ਕੌਲਾਂ ਜੀ ਬੀਬੀ ਕੌਲਾਂ ਜੀ ਨੇ ਸੁਣਿਆ, ਸੁਣ ਕੇ ਬੀਬੀ ਕੌਲਾਂ ਦੇ ਹਿਰਦੇ ਵਿਚ ਭਾਰੀ ਆਨੰਦ ਵਰਤਿਆ ਹੈ।
ਚੈਤ ਬਿਲੋਕਨ ਗੁਰੂ ਸੁਤ ਔਰ ਅਬਲਾਕ ਬਿਲੰਦ।
ਹੁਣ ਕੌਲਾਂ ਜੀ ਦੇ ਮਨ ਦੇ ਵਿਚ ਵੀ ਫੁਰਨਾ ਹੋਇਆ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਆਏ ਹਨ, ਸਾਹਿਬਜ਼ਾਦਿਆਂ ਦਾ ਜਨਮ ਹੋਇਆ ਤੇ ਮੈਂ ਹਾਲੇ ਤੱਕ ਉਹਨਾਂ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਕੀਤੇ, ਤੇ ਮਨ ਦੇ ਵਿਚ ਫੁਰਨਾ ਹੋਇਆ ਕੌਲਾਂ ਜੀ ਦੇ ਕਿ ਮੈਂ ਵੀ ਗੁਰੂ ਘਰ ਵਿਚ ਜਾ ਕੇ, ਗੁਰੂ ਮਹਿਲਾਂ ਚ ਜਾ ਕੇ ਗੁਰੂ ਦੇ ਪੁੱਤਰਾਂ ਦੇ ਦਰਸ਼ਨ ਕਰਾਂ, ਗੁਰੂ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਾਂ। ਇਹ ਅਭਿਲਾਖਾ ਬੀਬੀ ਕੌਲਾਂ ਦੇ ਮਨ ਚ ਹੋਈ ਹੈ।
ਕਿਉਂ ਪਈ ਜਦ ਡੋਲੇ ਪਰ ਤਵੈ ਸਿਦਾਰੇ, ਗੁਰ ਘਰ ਪ੍ਰਵਿਸ਼ੀ ਆਨੰਦ ਧਾਰੇ।
ਕੌਲਾਂ ਜੀ ਡੋਲੇ ਤੇ ਸਵਾਰ ਹੋਏ, ਕਿਉਂਕਿ ਗੁਰੂ ਕੇ ਮਹਿਲਾਂ ਤੱਕ ਜਾਣਾ ਸੀ ਕਾਫੀ ਪੈਂਡਾ ਪੈ ਜਾਂਦਾ, ਤੋ ਕੌਲਸਰ ਸਾਹਿਬ ਤੋਂ ਜਾਣਾ ਸੀ, ਇਸ ਕਰਕੇ ਬੀਬੀ ਕੌਲਾਂ ਜੀ ਡੋਲੇ ਤੇ ਸਵਾਰ ਹੋਏ ਨੇ, ਤੇ ਡੋਲੇ ਤੇ ਸਵਾਰ ਹੋ ਕੇ ਜਿੱਧਰ ਸਤਿਗੁਰਾਂ ਦੇ ਮਹਿਲ ਨੇ, ਮਹਾਰਾਜ ਜੀ ਦਾ ਪ੍ਰਵੇਸ਼ ਘਰ ਹੈ, ਉਸ ਪਾਸੇ ਕੌਲਾਂ ਜੀ ਗਏ। ਬੜੇ ਆਨੰਦ ਨਾਲ, ਬੜੀ ਖੁਸ਼ੀ ਨਾਲ ਕੌਲਾਂ ਜੀ ਨੇ ਗੁਰੂ ਘਰ ਚ ਪ੍ਰਵੇਸ਼ ਕੀਤਾ ਹੈ।
ਗੰਗਾ ਤੋ ਪਗ ਬੰਧਨ ਕੀਨੀ, ਦੇਖ ਤਾਏ ਕੋ आशिक दीनी।
कौला जी ने अंदर आके अगे माता गंगा जी बैठे सन, बड़े प्यार नाल अदब नाल सत्कार नाल कौला जी ने सतगुरु जी दे पूजनीक माता गंगा जी दे चरणा ते वंदना कीती। अगो माता गंगा जी ने भी बड़े प्यार नाल आशीर्वाद दिती है, कौला जी नू आशीष दिती है माता गंगा जी ने।
तीनों गुर पत्नी तवेरी सबको नमो कीन तिस बेरे।
पातशाह जी दे तीनों महल वड्डे माता दमोदरी जी, दूजे माता नानकी जी, तीजे स्थान ते माता मरवाई जी सन, मां देवी जी जिन्हां नू कहिंदे हन। तिना महलां नू वेख्या कौला जी ने, उन्हां तिना महलां नू वेख के उन्हां नू भी मत्था टेकिया कौला जी ने। इन्नी हलीमी निम्रता धारण कीती कि सतगुरां दे तिना महलां नू जाके नमस्कार कीती, मत्था टेकिया।
इत सोहेर परस पर बैसी बोलत मधुर गिरा मुख तैसे।
बड़े हित नाल आपस विच एक दूजे नाल हित करके बड़े प्यार नाल बैठे ने। बीबी कौला जी भी बह गए, माता कौला जी लागे, और बड़े प्यार नाल मिठिया मिठिया गल्लां माता दमोदरी जी, माता मरवाई जी, माता गंगा जी ओ कौला जी दे नाल करन लगे ने, हित दे नाल बचन बिलास करन लगे हन।
मान सहत बच कैत बिछाए लखें सुप्रीत हृदय कर आए।
बड़ा मान कीता कौला जी घर आए ने, घर आया दा उन्हां दा सन्मान कीता, इन्हें भी तिरस्कार निरादर कीता, घर आया दा मान सत्कार करके बड़े अदब नाल सत्कार नाल बिठाया। ए जान के कौला जी भावना नाल आए, ते जेड़ा कोई प्यार नाल आया होवे ना प्रेम नाल, उन्हूं अगों प्रेम नाल ही मिलना चाहिदा, उहदा निरादर नहीं करना चाहिदा। ए मर्यादा गुरु के महल जानदे सन, इस करके कौला जी का बड़ा मान सत्कार कीता है कि ए प्यार नाल प्रीत नाल मिलन आए हन।
दई बधाई सबन सुनाए मानी तिनो आनंद उपाए।
कौला जी ने बधाई दिती, आख्या गुरु के महला नू माता गंगा जी होना नू बधाईयां दित्तियां, बधाई होवे माता जी, बधाईयां हन तुहानू सखियो कि तुहाडे ग्रह विखे गुरु के लाला ने जन्म लिया, गुरु के पुत्रा ने जन्म लिया, बधाईयां हन बधाईयां हन। कहिंदे इस तरह कौला ने बधाई दिती है ते गुरु के महला ने और माता गंगा जी होना ने कौला जी वल्लों दित्तियां होईयां बधाईयां प्रवान कीतियां हन।
दई बधाई सबन सुनाए मानी तिनो आनंद उपाए। खेलत साहिब दादे चार तन सुकुमार समूरत चारो।
और इस तरह बधाई दित्ती कौला ने ते सारिया ने बधाई प्रवान कीती। इधर सतगुरां दे चारे साहबजादे खेड रहे, बाबा टल राय जी तो हाले छोटे ही सन, गोद विच सन, बाकी सतगुरां दे जेड़े तीन वड्डे साहबजादे ने ओ वेड़े विच खेड रहे सन। चारो साहबजादिया नू खेडदिया ओ कौला जी ने वेख्या कि कुमार मूरत है, बड़े सुंदर स्वरूप ने, जिवें छेवें पातशाह जी बड़े सोहने ने ना, एदां गुरु साहब जी दे चारे पुत्र भी गुरु हरगोबिंद साहब वर्गे ही सुंदर ने, उन्हां जैसे ही सुंदर स्वरूप हन।
पंचम कन्या देखन कीन,
पंजवी लड़की सी बीबी वीरो ओ भी कौला ने वेखी है।
बसन में भूखन तर दुत पीन,
कहिंदे कौला जी ने वेख्या के वीरो जी दे भी शरीर ते बड़े सुंदर बस्तर ते बड़े सोहने निके निके गहने ओ कढ़वा के पाए हुए ने माता ने, ओ भी वेखे हन कौला जी ने।
कर कर प्रेम अंक मैं लेत,
और बड़े प्यार नाल कौला जी बच्चियां नू खेड रहा वेख के ना उना नू दुलार करके अपनी गोद विच लेंदे, अपनी गोद विच लेके दुलार करदे ने।
हेर हेर कर आशक देत,
वेख वेख के आसीसा देंदे ने। लम्मियां उमरां होण गुरु के पुत्रां दियां, दीर्घायु होवे, इस तरह दियां आसीसा कौला जी अपने मुखों देंदे हन।
श्री गुरु दित्ता दौरत फिरै बचत बिभूखन रुण रुण करै।
सतगुरु जी दे वड्डे सपुत्र बाबा गुरदत्ता जी, दीन दुनी दा टिक्का जो वर वंगया सो वर दित्ता, ਧੰਨ ਬਾਬਾ ਗੁਰਦਿੱਤਾ। ਬਾਬਾ ਗੁਰਦਿੱਤਾ ਜੀ ਵਿਹੜੇ ਦੇ ਵਿਚ ਦੌੜੇ ਫਿਰਦੇ ਨੇ ਔਰ ਸਰੀਰ ਦੇ ਉੱਤੇ ਬੜੇ ਸੋਹਣੇ ਗਹਿਣੇ ਪਾਏ ਹੋਏ, ਜਦੋਂ ਦੌੜਦੇ ਨੇ ਉਹਨਾਂ ਗਹਿਣਿਆਂ ਦੀ ਰੁਣ ਚੁਣਕਾਰ ਉਹ ਕੰਨਾਂ ਵਿਚ ਸੁਣੀਦੀ ਹੈ, ਕੰਨਾਂ ਵਿਚ ਪੈਂਦੀ ਹੈ।
ਸਨੈ ਸਨੈ ਸੂਰਜ ਮਲ ਜਾਏ ਪਾਇਨ ਪਯੋ ਵਡੋ ਮਲ ਨਾਏ।
ਬਾਬਾ ਸੂਰਜ ਮਲ ਜੀ ਗੁਰੂ ਸਾਹਿਬ ਦੇ ਦੂਜੇ ਸਪੁੱਤਰ ਨੇ, ਉਹ ਵੀ ਸਨੇ ਸਨੇ ਸਹਿਜੇ ਸਹਿਜੇ ਚੱਲਦੇ ਨੇ, ਉਹਨਾਂ ਦੇ ਕੋਲੋਂ ਵੀ ਹਾਲੇ ਪੂਰਾ ਤੁਰਿਆ ਨਹੀਂ ਜਾਂਦਾ, ਲੱਤਾਂ ਵਿਚ ਹਾਲੇ ਪੂਰਾ ਬਲ ਨਹੀਂ ਭਰਿਆ, ਇਸ ਕਰਕੇ ਸਹਿਜੇ ਸਹਿਜੇ ਤੁਰਦੇ ਬਾਬਾ ਸੂਰਜ ਮਲ ਜੀ।
ਅਣੀ ਰਾਏ ਅੰਗਣ ਰਿੰਗ ਮਾਣ ਚੱਲ ਰਾਏ ਮੈਂ ਪਾਤਨ ਤ੍ਰਾਣ।
ਤੀਜੇ ਸਪੁੱਤਰ ਬਾਬਾ ਅਣੀ ਰਾਏ ਜੀ ਨੇ ਸਤਿਗੁਰਾਂ ਦੇ, ਉਹ ਹਾਲੇ ਰਿੜਦੇ ਨੇ, ਉਹ ਤੁਰ ਨਹੀਂ ਸਕਦੇ। ਬਾਬਾ ਸੂਰਜ ਮਲ ਜੀ ਤੁਰਦੇ ਨੇ ਪਰ ਉਹਨਾਂ ਕੋਲ ਹਾਲੇ ਪੂਰਾ ਤੁਰਿਆ ਨਹੀਂ ਜਾਂਦਾ, ਲੱਤਾਂ ਵਿਚ ਪੂਰਾ ਤਾਣ ਨਹੀਂ ਹਾਲੇ ਆਇਆ। ਤੇ ਬਾਬਾ ਅਣੀ ਰਾਏ ਜੀ ਉਹ ਹਾਲੇ ਰਿੜਦੇ ਨੇ, ਵਿਹੜੇ ਵਿਚ ਰਿੜੇ ਫਿਰਦੇ, ਇਧਰ ਉਧਰ ਖੇਡਦੇ ਹਨ। ਤੇ ਬਾਬਾ ਅਟਲ ਰਾਏ ਜੀ ਜਿਨ੍ਹਾਂ ਦੇ ਸਰੀਰ ਵਿਚ ਹਾਲੇ ਪੂਰਾ ਤ੍ਰਾਣ ਨਹੀਂ ਆਇਆ, ਜਿਹੜੇ ਹਾਲੇ ਮਾਤਾ ਦੀ ਗੋਦ ਵਿਚ ਹੀ ਖੇਡ ਰਹੇ ਨੇ, ਲੱਤਾਂ ਮਾਰ ਰਹੇ ਨੇ।
ਵੀਰੋ ਖੇਲਤ ਦਾਤੀ ਗੋਦ ਇਮ ਸੰਤਤ ਕੋ ਲੈ ਵਿਨੋਦ।
ਬੀਬੀ ਵੀਰੋ ਜੀ ਸਤਿਗੁਰਾਂ ਦੀ ਸਪੁੱਤਰੀ ਉਹ ਇਕ ਦਾਸੀ ਦੀ ਗੋਦ ਵਿਚ ਖੇਡ ਰਹੀ ਹੈ, ਦਾਸੀ ਦੇ ਨਾਲ ਲੱਗੀ ਖੇਡ ਰਹੀ ਹੈ। ਏਦਾਂ ਸਤਿਗੁਰਾਂ ਦੀ ਸਾਰੀ ਸੰਤਾਨ ਕੌਲਾਂ ਜੀ ਨੇ ਵੇਖੀ, ਵੇਖ ਕੇ ਕੌਲਾਂ ਜੀ ਦੇ ਮਨ ਚ ਬੜਾ ਵਿਨੋਦ ਹੋਇਆ, ਬੜੀ ਮਨ ਚ ਖੁਸ਼ੀ ਹੋਈ ਗੁਰੂ ਕੀ ਸੰਤਾਨ ਵੇਖ ਕੇ।
ਸਭ ਤੋਂ ਕੌਲਾ ਕਰਤ ਸਮੇ ਮਨ ਮੈਂ ਕਹਿ ਬਦ ਪਾਗਲ ਏ।
ਸਾਰਿਆਂ ਨਾਲ ਮਾਤਾ ਕੌਲਾਂ ਜੀ ਬੜਾ ਸਨੇਹ ਕਰਦੇ, ਬੜਾ ਪਿਆਰ, ਬੜਾ ਹੀ ਸਤਿਕਾਰ ਕਰਦੇ। ਤੇ ਸਨੇਹ ਕਰਦਿਆਂ ਕੌਲਾਂ ਜੀ ਕਹਿੰਦੇ, ਮਨ ਹੀ ਮਨ ਆਪਣੇ ਸੋਚਦੇ ਨੇ, ਗੁਰੂ ਕੀਆਂ ਇਹ ਇਸਤਰੀਆਂ, ਗੁਰੂ ਕੇ ਮਹਿਲ ਕਿੰਨੇ ਵੱਡੇ ਭਾਗਾਂ ਵਾਲੇ ਨੇ, ਗੁਰੂ ਕੇ ਮਹਿਲਾਂ ਦੇ ਕਿੰਨੇ ਵੱਡੇ ਭਾਗ ਨੇ, ਤਾਂ ਵੱਡੇ ਭਾਗਣਾ ਵੱਡੇ ਭਾਗਾਂ ਵਾਲੀਆਂ ਹਨ।
ਪੂਰਬ ਜਨਮ ਪੁੰਨ ਵੱਡ ਕੀਨੇ ਜਿਨੋ ਸਕਲ ਸੁਖ ਇਸ ਵਿਦ ਦੀਨੇ।
ਕਿੰਨੇ ਵੱਡੇ ਭਾਗ ਨੇ, ਇਨ੍ਹਾਂ ਨੇ ਪੂਰਬਲੇ ਜਨਮਾਂ ਚ ਕੋਈ ਚੰਗੇ ਕਰਮ ਕੀਤੇ ਨੇ, ਪੁੰਨ ਕਰਮ ਕੀਤੇ ਨੇ, ਜਿਨ੍ਹਾਂ ਪੁੰਨ ਕਰਮਾਂ ਦੇ ਸਦਕਾ ਇਨ੍ਹਾਂ ਨੂੰ ਇਹ ਸੰਤਾਨ ਦਾ ਸੁਖ ਮਿਲਿਆ। ਇਹ ਸੰਤਾਨ ਦਾ ਸੁਖ ਵੀ ਹਰ ਇਕ ਨੂੰ ਨਹੀਂ ਮਿਲਦਾ, ਹਰ ਇਕ ਨੂੰ ਨਹੀਂ ਪ੍ਰਾਪਤ ਹੁੰਦਾ। ਇਨ੍ਹਾਂ ਦੇ ਕੋਈ ਪੁੰਨ ਕਰਮ ਨੇ ਪੂਰਬਲੇ ਜਨਮਾਂ ਦੇ ਕਿ ਇਨ੍ਹਾਂ ਨੂੰ ਇਹ ਸੰਤਾਨ ਦਾ ਸੁਖ, ਗੁਰੂ ਕੀ ਸੰਤਾਨ ਪ੍ਰਾਪਤ ਕਰਨ ਦਾ ਸੁਖ ਮਿਲਿਆ ਹੈ।
ਪਤੀ ਪਾਇਓ ਸਭ ਜਗ ਸਿਰ ਮੋਰ ਜੇ ਸਮ ਔਰ ਨਹੀਂ ਖੇਡੋਰ।
ਪਤੀ ਵੀ ਉਹ ਪ੍ਰਾਪਤ ਕੀਤਾ ਜਿਹੜਾ ਸਾਰੇ ਜਗਤ ਦਾ ਸਰਮੌਰ ਗੁਰੂ ਹੈ, ਉਹ ਪਤੀ ਇਹਨਾਂ ਨੂੰ ਮਿਲਿਆ। ਪਤੀ ਵੀ ਉਹ ਪ੍ਰਾਪਤ ਕੀਤਾ ਜਿਹੜਾ ਸਾਰੇ ਜਗਤ ਦਾ ਸਿਰਮੌਰ ਹੈ, ਜਿਸ ਦੇ ਸਮਾਨ ਜਿਸ ਵਰਗਾ ਹੋਰ ਕੋਈ ਹੈ ਹੀ ਨਹੀਂ। ਐਸੇ ਗੁਰੂ ਹਰਗੋਬਿੰਦ ਸਾਹਿਬ ਪਤੀ ਦੇ ਰੂਪ ਦੇ ਵਿਚ ਇਨ੍ਹਾਂ ਨੂੰ ਪ੍ਰਾਪਤ ਹੋਏ ਨੇ, ਇਨ੍ਹਾਂ ਦੇ ਵੱਡੇ ਭਾਗ ਹਨ।
ਬਹੁਰ ਪੁੱਤਰ ਸੁੰਦਰ ਹੱਸ ਪਾਏ ਜਿਨਕੋ ਦੇਖਦ ਕਿਤੋਲ ਛਾਏ।
ਇਹੋ ਜਿਹੇ ਸੋਹਣੇ ਪੁੱਤਰ ਪ੍ਰਾਪਤ ਹੋਏ ਨੇ ਇਨ੍ਹਾਂ ਨੂੰ, ਐਸੇ ਪਤੀ ਦੇ ਕੋਲੋਂ ਇਹੋ ਜਿਹੇ ਸੁੰਦਰ ਪੁੱਤਰਾਂ ਦੀ ਪ੍ਰਾਪਤੀ ਹੋਈ ਹੈ ਇਨ੍ਹਾਂ ਨੂੰ, ਐਸੇ ਸੁੰਦਰ ਸਾਹਿਬਜ਼ਾਦੇ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਮਨ ਖਿੜ ਜਾਂਦਾ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਵਿਗਾਸ ਵਿਚ ਆਉਂਦਾ ਹੈ।
ਕਿਉਂ ਨਾ ਹੋਏ ਐਸੇ ਦੁਤਵਾਨ ਜਿਨਕੋ ਪਿਤ ਸਭ ਗੁਣ ਮਾਨ।
ਕਿਉਂ ਨਾ ਹੋਣ ਇਹੋ ਜਿਹੇ ਪ੍ਰਤਾਪੀ ਪੁੱਤਰ ਉਹਨਾਂ ਦੇ, ਇਹੋ ਜਿਹੇ ਤੇਜ ਵਾਲੇ, ਇਹੋ ਜਿਹੇ ਪ੍ਰਤਾਪ ਤੇ ਜ਼ਾਹੋ ਜਲਾਲ ਵਾਲੇ ਸਾਹਿਬਜ਼ਾਦੇ ਕਿਉਂ ਨਾ ਹੋਣ, ਜਿਨ੍ਹਾਂ ਦੇ ਪਿਤਾ ਜੀ ਇੰਨੇ ਵੱਡੇ ਪੁੰਨਵਾਨ ਨੇ, ਜਿਨ੍ਹਾਂ ਦੇ ਪਿਤਾ ਜੀ ਇਹੋ ਜਿਹੇ ਗੁਣਾਂ ਦੇ ਮਹਾਨ ਨੇ, ਉਹਨਾਂ ਦੇ ਪੁੱਤਰ ਇਹੋ ਜਿਹੀ ਦੁੱਤੀ ਵਾਲੇ ਭਲਾ ਕਿਉਂ ਨਾ ਹੋਣ।
ਧੰਨ ਜਨਮ ਇਹਨੂੰ ਕੋਯੋ ਪਤੀ ਸੁਤ ਕੋ ਸੁਖ ਇਮ ਜਿਨ ਜੋਯੋ।
ਮੇਰੀਆਂ ਇਹਨਾਂ ਸਖੀਆਂ ਦਾ ਜਨਮ ਧਨ ਹੈ, ਇਹਨਾਂ ਦੀ ਜੀਵਨ ਯਾਤਰਾ ਧਨ ਹੋ ਗਈ ਹੈ, ਇਹਨਾਂ ਦਾ ਜਨਮ ਧਨ ਹੋ ਗਿਆ ਕਿ ਇਹਨਾਂ ਨੇ ਪਤੀ ਔਰ ਪੁੱਤਰ ਦੋਹਾਂ ਦਾ ਸੁਖ ਪ੍ਰਾਪਤ ਕੀਤਾ। ਪਤੀ ਦਾ ਸੁਖ ਤਾਂ ਮਿਲਿਆ ਹੀ ਹੈ, ਅੱਗੋਂ ਪੁੱਤਰਾਂ ਦਾ ਸੁਖ ਵੀ ਇਹਨਾਂ ਨੂੰ ਪ੍ਰਾਪਤ ਹੋਇਆ। ਇਹਨਾਂ ਦੇ ਧਨ ਜਨਮ ਨੇ, ਇਹਨਾਂ ਦੇ ਜਨਮ ਧਨ ਹੋ ਗਏ ਨੇ।
ਹਿਰਦੇ ਵਿਚਾਰਤ ਪਿਆਰ ਕਰਨ ਸੀ,
ਏਦਾਂ ਕੌਲਾਂ ਜੀ ਆਪਣੇ ਹਿਰਦੇ ਚ ਏਦਾਂ ਬਹੁਤ ਸਾਰੀਆਂ ਵਿਚਾਰਾਂ ਕਰਦੇ, ਵਿਚਾਰ ਕਰਕੇ ਸਤਿਗੁਰਾਂ ਦੇ ਬੱਚਿਆਂ ਨਾਲ ਦੁਲਾਰ ਕਰਦੇ ਨੇ, ਪਿਆਰ ਕਰਦੇ ਨੇ,
ਹੱਥਾਂ ਸੋਗਾ ਗੋਦ ਤਰਨ ਸੀ,
ਹੱਥਾਂ ਨਾਲ ਪਕੜ ਕੇ ਕਦੇ ਬਾਬਾ ਸੂਰਜਮਲ ਜੀ ਨੂੰ, ਕਦੇ ਅਣੀ ਰਾਏ ਜੀ ਨੂੰ, ਕਦੇ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਗੋਦ ਵਿਚ ਲੈਂਦੇ, ਗੋਦ ਚ ਬਿਠਾਉਂਦੇ ਨੇ।
ਪਿਖਤ ਪਿਖਤ ਕਿਤ ਮੈਂ ਫੁਰ ਆਏ, ਮੁਝ ਤੇ ਸੰਤਤ ਕਿਉਂ ਨਾ ਉਪਾਏ।
ਕਹਿੰਦੇ ਜਦੋਂ ਗੁਰੂ ਕੇ ਬੱਚਿਆਂ ਨੂੰ ਵੇਖ ਰਹੇ ਸਨ ਕੌਲਾਂ ਜੀ, ਤੇ ਵੇਖਦਿਆਂ ਵੇਖਦਿਆਂ ਕੌਲਾਂ ਜੀ ਦੇ ਮਨ ਚ ਵੀ ਖਿਆਲ ਆਇਆ ਕਿ ਇਹ ਗੁਰੂ ਦੇ ਤਿੰਨ ਮਹਿਲ ਲਏ, ਇਨ੍ਹਾਂ ਤਿੰਨਾਂ ਤੋਂ ਸਤਿਗੁਰਾਂ ਨੇ ਸੰਤਾਨ ਪੈਦਾ ਕੀਤੀ ਹੈ, ਮੇਰੇ ਤੋਂ ਸਤਿਗੁਰਾਂ ਨੇ ਪੁੱਤਰ ਪੈਦਾ ਨਹੀਂ ਕੀਤਾ, ਮੈਨੂੰ ਪੁੱਤਰ ਦੀ ਦਾਤ ਕਿਉਂ ਨਹੀਂ ਦਿੱਤੀ। ਕੌਲਾਂ ਜੀ ਦੇ ਮਨ ਚ ਸੰਕਲਪ ਆ ਗਿਆ ਕਿ ਮੇਰੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤਾਨ ਕਿਉਂ ਨਹੀਂ ਉਪਾਈ।
ਤੇ ਉਪਜੈ ਪੁੱਤਰ ਪ੍ਰਵੀਨਾ, ਤਨ ਸੁੰਦਰ ਬਲ ਮੈਂ ਹੋਏ ਪੀਨਾ।
ਮੇਰੀਆਂ ਜਿਹੜੀਆਂ ਸੌਤਾਂ ਨੇ ਉਹਨਾਂ ਦੇ ਕੋਲੋਂ ਤਾਂ ਸੰਤਾਨ ਪੈਦਾ ਹੋਈ ਆ, ਉਹਨਾਂ ਦੇ ਪੁੱਤਰ ਪੈਦਾ ਹੋਏ ਨੇ, ਉਹਨਾਂ ਕੋਲੋਂ ਸੋਹਣੇ ਪ੍ਰਵੀਰ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਸਰੀਰ ਆਉਣ ਵਾਲੇ ਸਮੇਂ ਚ ਬੜੇ ਸੁੰਦਰ ਤੇ ਬਲਵਾਨ ਹੋਣੇ ਹਨ।
ਅਬ ਲੋ ਮੈਂ ਨਾ ਜਾਚ ਨਾ ਕੇਨੇ, ਯਾ ਤੇ ਰਹੀ ਮਹਾਮਤ ਹੀਨੇ।
ਸੋਚਦੇ ਨੇ ਕੌਲਾਂ ਜੀ, ਮੈਨੂੰ ਹਾਲੇ ਤੱਕ ਗੁਰੂ ਜੀ ਨੇ ਕੋਈ ਸੰਤਾਨ ਨਹੀਂ ਬਖਸ਼ੀ, ਇਹਦਾ ਕੀ ਕਾਰਨ? ਤੇ ਫਿਰ ਸੋਚਿਆ ਕਿ ਮੈਂ ਹਾਲੇ ਤੱਕ ਗੁਰੂ ਜੀ ਦੇ ਕੋਲੋਂ ਮੰਗ ਹੀ ਨਹੀਂ ਕੀਤੀ, ਜੇ ਮੈਂ ਮੰਗ ਲੈਂਦੀ ਤੇ ਸਤਿਗੁਰਾਂ ਨੇ ਮੈਨੂੰ ਵੀ ਪੁੱਤਰ ਬਖਸ਼ੀ ਦੇਣਾ ਸੀ ਨਾ, ਮੈਨੂੰ ਵੀ ਸੰਤਾਨ ਬਖਸ਼ੀ ਦੇਣੀ ਸੀ, ਹਾਲੇ ਤੱਕ ਮੈਂ ਮਤਹੀਣੀ ਹੋ ਕੇ ਰਹੀ, ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਮੈਂ ਪੁੱਤਰ ਦੀ ਯਾਚਨਾ ਮੰਗ ਕੀਤੀ ਨਹੀਂ।
ਜਿਸ ਤੇ ਚੌਂਦ ਛਕੇ ਨਰ ਨਾਰੀ, ਜਾਚੈ ਬਨ ਕੇ ਦੀਨ ਅਗਾਰੇ।
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਕੋਲੋਂ ਚਾਰਾਂ ਦਿਸ਼ਾਵਾਂ ਦੇ ਨਰ ਨਾਰੀਆਂ ਦੀਨ ਗਰੀਬ ਜਾਚਕ ਬਣ ਕੇ ਆ ਕੇ ਮੰਗਾਂ ਮੰਗਦੇ ਨੇ, ਸਤਿਗੁਰਾਂ ਦੇ ਚਰਨਾਂ ਚ ਢਹਿ ਢੇਰੀ ਹੋ ਕੇ ਆ ਕੇ ਮੰਗਦੇ ਨੇ, ਉਹਨਾਂ ਦੇ ਕੋਲੋਂ ਜੇ ਕਿਤੇ ਮੈਂ ਵੀ ਪੁੱਤਰ ਮੰਗ ਲੈਂਦੀ, ਸੰਤਾਨ ਮੰਗ ਲੈਂਦੀ ਤੇ ਮੈਨੂੰ ਵੀ ਮਿਲ ਜਾਣੀ ਸੀ। ਐਸੇ ਸਤਿਗੁਰੂ ਜਿਨ੍ਹਾਂ ਦੇ ਕੋਲੋਂ ਚਾਰਾਂ ਦਿਸ਼ਾਵਾਂ ਦੇ ਲੋਕ ਆ ਕੇ ਮੰਗਦੇ ਨੇ।
ਕੀਰਤਕ ਕੈਦ ਨਗਰ ਇਧਰ ਰਹੇ, ਬੜੇ ਪਦਾਰਥ ਹਮ ਅਬ ਲਏ।
ਕਈਆਂ ਦੇ ਮੂੰਹ ਸੁਣੀਦਾ ਜਿਹੜੇ ਗੁਰੂ ਘਰੋਂ ਮੰਗ ਕੇ ਜਾਂਦੇ ਨੇ, ਦਾਤਾਂ ਲੈ ਕੇ ਜਾਂਦੇ ਨੇ ਤੇ ਕਹਿੰਦੇ ਨੇ ਸਾਨੂੰ ਗੁਰੂ ਸਾਹਿਬ ਨੇ ਇਹੋ ਜੀ ਦਾਤ ਦਿੱਤੀ ਹੈ, ਸਾਡੇ ਘਰ ਦਲਿੱਦਰ ਹੀ ਨਹੀਂ ਰਿਹਾ, ਸਾਡਾ ਦਲਿੱਦਰ ਹੀ ਜਾਂਦਾ ਰਿਹਾ, ਸਤਿਗੁਰਾਂ ਨੇ ਸਾਨੂੰ ਬੜੇ ਵੱਡੇ ਵੱਡੇ ਪਦਾਰਥਾਂ ਦੀਆਂ ਦਾਤਾਂ ਬਖਸ਼ ਦਿੱਤੀਆਂ। ਏਦਾਂ ਕਈ ਸਤਿਗੁਰਾਂ ਦੇ ਦਰਬਾਰ ਚੋਂ ਦਾਤਾਂ ਲੈ ਕੇ ਉਪਮਾ ਕਰਦੇ ਨੇ।
ਧਨ ਅਰੋਗਤਾ ਜਾਚਿਤ
ਕਈ ਆ ਕੇ ਸਤਿਗੁਰਾਂ ਕੋਲੋਂ ਸਰੀਰ ਦੀ ਅਰੋਗਤਾ ਹੀ ਮੰਗਦੇ, ਕਹਿੰਦੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਦੇਹ ਅਰੋਗਤਾ ਦੀ ਦਾਤ ਬਖਸ਼ੋ।
ਸੁੱਤ ਤੋਂ ਬਰਲੇ ਬਿਨ ਸੁੱਤ ਜੋਈ,
ਜਿਹੜੇ ਪੁੱਤਰਾਂ ਤੋਂ ਵੀ ਹੋਣੇ ਨੇ ਉਹ ਆ ਕੇ ਸਤਿਗੁਰਾਂ ਦੇ ਚਰਨਾਂ ਚ ਪੁੱਤਰਾਂ ਦਾ ਵਰ ਮੰਗਦੇ ਨੇ, ਕਹਿੰਦੇ ਸਤਿਗੁਰੂ ਸਾਨੂੰ ਪੁੱਤਰਾਂ ਦਾ ਦਾਨ ਬਖਸ਼ੋ।
ਇਤਿਆਦਿਕ ਵਸ ਗਿਨੀਐ ਕੌਣ, ਰਾਓ ਰੰਗ ਜਾਚੈ ਗੁਰ ਪਹੁਨ।
ਇਤਿਆਦਿਕ ਕਿੰਨੀਆਂ ਕੁ ਵਸਤੂਆਂ ਦੀ ਗਿਣਤੀ ਕਰੀਏ, ਕਿੰਨਿਆਂ ਕੁ ਪਦਾਰਥਾਂ ਦੀ ਗਿਣਤੀ ਕਰੀਏ, ਗੁਰੂ ਸਾਹਿਬ ਦੇ ਚਰਨਾਂ ਚੋ ਰਾਜੇ ਵੀ ਮੰਗਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਚੋ ਭਿਖਾਰੀ ਵੀ ਮੰਗਦੇ ਨੇ। ਰਾਜੇ ਵੀ ਆ ਕੇ ਝੋਲੀਆਂ ਤੱਟਦੇ ਨੇ ਤੇ ਭਿਖਾਰੀ ਵੀ ਆ ਕੇ ਮੰਗਾਂ ਮੰਗਦੇ ਨੇ।
ਕਿਰਪਾ ਦ੍ਰਿਸ਼ਟ ਅਵਲੋਕਤ ਦੇਤ,
ਸਤਿਗੁਰੂ ਜੀ ਜਿਹਦੇ ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ, ਬਸ ਵੇਖਦੇ ਤਰਸ ਕਰਕੇ ਦਇਆ ਕਰਕੇ ਨਜ਼ਰ ਕਰਕੇ ਝੋਲੀਆਂ ਭਰ ਦਿੰਦੇ ਨੇ।
ਲੇਲੇ ਸੰਗਤ ਜਾਤ ਨਕੇਤ,
ਸਤਿਗੁਰਾਂ ਦੇ ਚਰਨਾਂ ਚੋ ਯਾਚਨਾ ਕਰ ਕਰਕੇ ਦਾਤਾਂ ਲੈ ਕੇ ਸੰਗਤਾਂ ਆਪਣੇ ਘਰਾਂ ਨੂੰ ਨਗਰਾਂ ਨੂੰ ਸ਼ਹਿਰਾਂ ਨੂੰ ਵਾਪਸ ਮੁੜਦੀਆਂ ਹਨ।
ਮੈਂ ਪ੍ਰਾਰਥਨਾ ਕਰਤ ਅਗਾਰੇ, ਹੋਏ ਪ੍ਰਸੰਨ ਬਰ ਦੇਸੀ ਉਚਾਰੇ।
ਬੀਬੀ ਕੌਲਾਂ ਜੀ ਸੋਚਦੇ ਨੇ, ਕਹਿੰਦੇ ਜੇ ਕਿਤੇ ਮੈਂ ਵੀ ਪਹਿਲਾਂ ਸਤਿਗੁਰਾਂ ਦੇ ਚਰਨਾਂ ਚੋਂ ਮੰਗ ਮੰਗੀ ਹੁੰਦੀ, ਮਹਾਰਾਜ ਜੀ ਦੇ ਚਰਨਾਂ ਚ ਪ੍ਰਾਰਥਨਾ ਕੀਤੀ ਹੁੰਦੀ ਤੇ ਮੇਰੀ ਵੀ ਕਾਮਨਾ ਕਦੋਂ ਦੀ ਪੂਰੀ ਹੋ ਜਾਣੀ ਸੀ। ਉਹ ਤਾਂ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ, ਕਾਮਨਾਵਾਂ ਪੂਰੀਆਂ ਕਰਦੇ ਨੇ। ਜੇ ਕਿਤੇ ਮੈਂ ਵੀ ਪਹਿਲਾਂ ਅਗਾਰੀ ਪ੍ਰਾਰਥਨਾ ਕੀਤੀ ਹੁੰਦੀ ਤੇ ਕਦੋਂ ਉਹਦੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਮੈਨੂੰ ਵੀ ਵਰ ਬਖਸ਼ ਦੇਣਾ ਸੀ।
ਸਿੱਖ ਗੁਰ ਪੁੱਤਰਨ ਕੋ ਮਦੋਏ,
ਏਦਾਂ ਸਤਿਗੁਰਾਂ ਦੇ ਬੱਚਿਆਂ ਨੂੰ ਵੇਖ ਕੇ, ਗੁਰੂ ਕੇ ਪੁੱਤਰਾਂ ਨੂੰ ਵੇਖ ਕੇ ਕੌਲਾਂ ਜੀ ਬੜੇ ਪ੍ਰਸੰਨ ਹੋਏ।
ਕਿਮ ਚਿਤਵਤ ਔਰ ਵਿਆਕੁਲ ਸੋਏ,
ਪਰ ਵਿਆਕੁਲਤਾ ਵੀ ਹੋਈ ਮਨ ਦੇ ਵਿਚ ਇਹ ਸੋਚ ਕੇ ਕਿ ਮੈਨੂੰ ਹਾਲੇ ਤੱਕ ਪੁੱਤਰ ਨਹੀਂ ਬਖਸ਼ਿਆ, ਗੁਰੂ ਜੀ ਨੇ ਮੈਨੂੰ ਹਾਲੇ ਤੱਕ ਸੰਤਾਨ ਨਹੀਂ ਬਖਸ਼ੀ। ਇਹ ਸੋਚ ਕੇ ਕੌਲਾਂ ਜੀ ਦਾ ਮਨ ਬੜਾ ਭਾਰੀ ਵਿਆਕੁਲ ਹੋ ਰਿਹਾ।
ਬੈਠਿਓ ਬਹੁਤ ਕਾਲ ਨਾ ਗਇਓ,
ਜਿਆਦਾ ਸਮਾਂ ਨਹੀਂ ਬੈਠਿਆ ਗਿਆ ਕੌਲਾਂ ਜੀ ਕੋਲ। ਜਦੋਂ ਮਨ ਵਿਆਕੁਲ ਹੋ ਗਿਆ, ਕਾਲਾ ਪੈ ਗਿਆ ਨਾ, ਤੇ ਫਿਰ ਜਿਆਦਾ ਸਮਾਂ ਨਹੀਂ ਬੈਠਿਆ ਗਿਆ।
ਪੂਰਨ ਮਨ ਅਕਲਾਵਤ ਪਇਓ,
ਕਹਿੰਦੇ ਬੜੀ ਛੇਤੀ ਨਾਲ ਮਨ ਅਕਲਾ ਗਿਆ, ਮਨ ਵਿਆਕੁਲ ਹੋ ਗਿਆ, ਬੇਬਲ ਹੋ ਉੱਠਿਆ।
ਉਠਤ ਮਾਤ ਕੋ ਕੀਨਸ ਨਮੋ,
ਕੌਲਾਂ ਜੀ ਉੱਠ ਪਏ ਹੁਣ। ਜਦੋਂ ਜਿਆਦਾ ਸਮਾਂ ਨਾ ਬੈਠਿਆ ਗਿਆ ਤੇ ਉੱਠ ਖਲੋਤੇ, ਤੇ ਉੱਠਦੇ ਸਮੇਂ ਮਾਤਾ ਗੰਗਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਤੀਨੋ ਕੋ ਬੰਦਤ ਤੇ ਸਮੇ,
ਔਰ ਬਾਕੀ ਸਤਿਗੁਰਾਂ ਦੇ ਜੋ ਤਿੰਨੋ ਮਹਿਲ ਨੇ ਉਹਨਾਂ ਨੂੰ ਵੀ ਬੜੇ ਪਿਆਰ ਨਾਲ ਹੱਥ ਜੋੜ ਕੇ ਵੰਦਨਾ ਕੀਤੀ ਹੈ।
ਆਈ ਆਪਣੇ ਸਦਨ ਦੁਖਾਰੇ, ਬੈਠੀ ਸੋਚਤ ਦੀਨ ਵਿਚਾਰੇ,
ਕੌਲਾਂ ਜੀ ਚੱਲ ਕੇ ਆਪਣੇ ਘਰ ਆਏ, ਬੜੇ ਦੁਖੀ ਹੋ ਕੇ ਘਰ ਆਏ ਨੇ। ਖੁਸ਼ੀ ਨਹੀਂ ਹੋਈ ਮਨ ਚ, ਪੁੱਤਰਾਂ ਨੂੰ ਵੇਖ ਕੇ ਤਾਂ ਖੁਸ਼ੀ ਹੋਈ ਗੁਰੂ ਕੇ ਲਾਲਾ ਨੂੰ, ਪਰ ਦੁੱਖ ਇਸ ਗੱਲ ਦਾ ਹੋਇਆ ਕਿ ਮੈਨੂੰ ਕਿਉਂ ਨਹੀਂ ਹਾਲੇ ਤੱਕ ਗੁਰੂ ਨੇ ਪੁੱਤਰ ਬਖਸ਼ਿਆ। ਇਸ ਕਰਕੇ ਮਨ ਚ ਬੜੀ ਡਾਢੀ ਦੁਖੀ ਹੋਈ, ਆਪਣੇ ਘਰ ਆਈ, ਘਰ ਆ ਕੇ ਸੋਚੀ ਜਾਂਦੀ ਹੈ ਦੀਨ ਹੋ ਕੇ ਕੌਲਾਂ, ਹਰ ਪ੍ਰਕਾਰ ਦੀਆਂ ਵਿਚਾਰਾਂ ਆਪਣੇ ਮਨ ਹੀ ਮਨ ਵਿਚਾਰਦੀ ਹੈ।
ਜਾਨ ਤੁਰਕਨੀ ਮੋਤੋ ਤਿਆਗਾ,
ਸੋਚਦੀ ਹੈ ਕੌਲਾਂ ਕਿ ਸਤਿਗੁਰੂ ਜੀ ਨੇ ਮੈਨੂੰ ਤੁਰਕਣੀ ਜਾਣ ਕੇ ਛੱਡ ਦਿੱਤਾ, ਕਿ ਮੈਂ ਤੁਰਕਣੀ ਹਾਂ, ਤੁਰਕਾਂ ਦੇ ਘਰ ਦਾ ਮੇਰਾ ਜਨਮ ਹੈ, ਇਸ ਕਰਕੇ ਮੈਨੂੰ ਤੁਰਕਣੀ ਜਾਣ ਕੇ ਤਿਆਗ ਦਿੱਤਾ।
ਕਰਤ ਕਪਤ ਕੋ ਨੈ ਅਨੁਰਾਗਾ,
ਲੱਗਦਾ ਸਤਿਗੁਰੂ ਜੀ ਮੇਰੇ ਨਾਲ ਛਾਲੀ ਪੇ ਕਰਦੇ ਨੇ, ਮੇਰੇ ਨਾਲ ਅਨੁਰਾਗ ਨਹੀਂ ਕਰਦੇ, ਮੇਰੇ ਨਾਲ ਸਤਿਗੁਰੂ ਜੀ ਪ੍ਰੀਤ ਨਹੀਂ ਕਰਦੇ।
ਤੇ ਮੁਝ ਕੋ ਜਾਨ ਮਲੀਨੀ,
ਮੈਨੂੰ ਤਾਂ ਸਾਰਿਆਂ ਤੋਂ ਮੈੜੀ ਸਮਝਿਆ, ਮੈਂ ਇੰਨੀ ਮਲੀਨ ਸੀ, ਜੇ ਮੇਰਾ ਤੁਰਕਣੀਆਂ ਦੇ ਘਰ ਦਾ ਜਨਮ ਹੈ ਤੇ ਇਹਦੇ ਚ ਮੇਰਾ ਕੀ ਦੋਸ਼ ਹੈ। ਮੈਨੂੰ ਸਤਿਗੁਰੂ ਜੀ ਦੇ ਇੰਨਾ ਜਿਆਦਾ ਮਲੀਨ, ਸਭ ਤੋਂ ਜਿਆਦਾ ਮਲੀਨ ਜਾਣਿਆ।
ਪ੍ਰੀਤ ਹਿਰਦੇ ਕੀ ਨੈ ਮਮ ਚੀਨੀ,
ਮੇਰੇ ਹਿਰਦੇ ਦੀ ਪ੍ਰੀਤ ਨਹੀਂ ਵੇਖੀ ਸਤਿਗੁਰਾਂ ਨੇ, ਮੈਨੂੰ ਸਭ ਤੋਂ ਮਲੀਨ ਜਾਣ ਕੇ ਤਿਆਗ ਦਿੱਤਾ ਹੈ। ਮੇਰੇ ਹਿਰਦੇ ਦੀ ਪ੍ਰੀਤ ਜੋ ਮੈਂ ਗੁਰੂ ਸਾਹਿਬ ਦੇ ਚਰਨਾਂ ਨਾਲ ਰਾਤ ਦਿਨ ਕਰਦੀ ਆ, ਉਸ ਪ੍ਰੀਤ ਨੂੰ ਨਹੀਂ ਜਾਣਿਆ।
ਮਨ ਬਾਚਤ ਸੰਗਤ ਵਰ ਪਾਵੇ,
ਸਾਰੀਆਂ ਸੰਗਤਾਂ ਸਤਿਗੁਰਾਂ ਦੇ ਕੋਲੋਂ ਮਨ ਬਾਚਤ ਵਰ ਪਾਉਂਦੀਆਂ ਨੇ। ਜੋ ਜੋ ਮਨ ਚ ਕਾਮਨਾ ਕਰਦੇ ਨੇ ਲੋਕ, ਉਹਨਾਂ ਦੀਆਂ ਉਹ ਕਾਮਨਾਵਾਂ ਗੁਰੂ ਸਾਹਿਬ ਪੂਰੀਆਂ ਕਰਦੇ ਨੇ।
ਜੋ ਕਬਹੂੰ ਕਰ ਦਰਸ਼ਨ ਆਵੇ,
ਜਿਹੜਾ ਕਦੇ ਕੋਈ ਦਰਸ਼ਨ ਕਰਨ ਵਾਸਤੇ ਆਉਂਦਾ, ਦਰਸ਼ਨ ਕਰਦਿਆਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਉਹਨਾਂ ਦੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ, ਕੋਈ ਗੁਰੂ ਘਰੋਂ ਨਿਰਾਸ਼ ਨਹੀਂ ਮੁੜਦਾ।
ਮਮ ਸੰਪ੍ਰੀਤ ਹੋਏ ਕਿਸ ਮਾਹੂ,
ਪਰ ਮੇਰੇ ਜਿੰਨੀ ਪ੍ਰੀਤ ਕਿਸੇ ਚ ਹੈ, ਜਿੰਨੀ ਪ੍ਰੀਤ ਮੈਂ ਗੁਰੂ ਨਾਲ ਕਰਦੀ ਹਾਂ, ਮੇਰੇ ਹਿਰਦੇ ਚ ਜਿੰਨੀ ਗੂੜੀ ਪ੍ਰੀਤ ਸਤਿਗੁਰਾਂ ਦੇ ਚਰਨਾਂ ਦੇ ਨਾਲ ਹੈ, ਇੰਨੀ ਪ੍ਰੀਤ ਸ਼ਾਇਦ ਹੀ ਕਿਸੇ ਦੇ ਹਿਰਦੇ ਚ ਹੋਵੇ।
ਛਿੰਨ ਬਿਨ ਮਨ ਛਿੰਨ ਜਾਤ ਨਾ ਕਾਹੂ,
ਮੇਰਾ ਤਾਂ ਮਨ ਉਹਨਾਂ ਤੋਂ ਬਿਨਾਂ ਕਿਤੇ ਹੋਰ ਜਾਂਦਾ ਹੀ ਨਹੀਂ। ਇੰਨੀ ਗੂੜੀ ਪ੍ਰੀਤ ਹੈ ਸਤਿਗੁਰਾਂ ਦੇ ਚਰਨਾਂ ਨਾਲ, ਸਰੂਪ ਨਾਲ, ਕਿ ਉਹਨਾਂ ਤੋਂ ਬਿਨਾਂ ਮੇਰਾ ਇਹ ਮਨ ਕਿਤੇ ਅੰਨ ਹੋਰ ਥਾਂ ਤੇ ਨਹੀਂ ਜਾਂਦਾ।
ਇਸ ਦਿਨ ਮਨ ਮੈਂ ਬਾਸ ਕਰਤ ਹੈ,
ਰਾਤ ਦਿਨ ਅੱਠੇ ਪੈਰ ਉੱਠਦਿਆਂ ਬਹਿੰਦਿਆਂ ਸੋਂਦਿਆਂ ਜਾਗਦਿਆਂ ਟੁਰਦਿਆਂ ਫਿਰਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਮੂਰਤ ਉਹ ਮੇਰੇ ਹਿਰਦੇ ਚ ਵਸਦੀ ਰਹਿੰਦੀ ਹੈ, ਉਹਨਾਂ ਦਾ ਸਰੂਪ ਮੇਰੇ ਹਿਰਦੇ ਚ ਵਸਦਾ ਰਹਿੰਦਾ ਹੈ।
ਦਿਨ ਮੈਂ ਮਨ ਵਿਸਰਾਮ ਕਰਦਾ,
ਰਾਤ ਦਿਨ ਮੇਰਾ ਮਨ ਉਹਨਾਂ ਵਿਚ ਹੀ ਵਿਸ਼ਰਾਮ ਕਰਦਾ, ਦਿਨ ਰਾਤ ਮੇਰਾ ਮਨ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਸਰੂਪ ਦੇ ਵਿਚ ਹੀ ਟਿਕ ਕੇ ਰਹਿੰਦਾ, ਉਹਨਾਂ ਤੋਂ ਬਿਨਾਂ ਮੇਰਾ ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ। ਖਾਲਸਾ ਜੀ, ਪ੍ਰੀਤ ਦਾ ਪ੍ਰੇਮ ਦਾ ਇੱਕ ਇਹ ਵੀ ਰੰਗ ਹੈ ਕਿ ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਬਿਨਾਂ ਫਿਰ ਕਿਤੇ ਮਨ ਹੋਰ ਪਾਸੇ ਲੱਗਦਾ ਹੀ ਨਹੀਂ। ਜਿਹਦੇ ਨਾਲ ਪ੍ਰੀਤ ਹੈ ਸਿਰਫ ਉਸੇ ਦਾ ਧਿਆਨ, ਉਸੇ ਦੀਆਂ ਬਾਤਾਂ ਸੁਣਨ ਨੂੰ ਦਿਲ ਕਰਦਾ, ਉਸੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ, ਉਸੇ ਦਾ ਸਰੂਪ ਵੇਖਣ ਨੂੰ ਚਿੱਤ ਕਰਦਾ, ਉਹਦੇ ਤੋਂ ਬਿਨਾਂ ਕੋਈ ਹੋਰ ਖਿਆਲਾਤ ਹਿਰਦੇ ਚ ਫੁਰਦਾ ਹੀ ਨਹੀਂ। ਇਹਨੂੰ ਪ੍ਰੇਮ ਦੀ ਖੇਡ ਕਹਿੰਦੇ ਨੇ। ਕੌਲਾਂ ਜੀ ਦੇ ਹਿਰਦੇ ਚ ਜਿਹੜਾ ਪਿਆਰ ਹੈ ਨਾ, ਉਹ ਇਸੇ ਤਰ੍ਹਾਂ ਦਾ ਸੀ। ਕਹਿ ਰਹੇ ਨੇ ਕਿ ਛੇਵੇਂ ਪਾਤਸ਼ਾਹ ਦਾ ਸਰੂਪ ਉਹ ਰਾਤ ਦਿਨ ਮੇਰੇ ਹਿਰਦੇ ਚ ਵਸਦਾ, ਦਿਨ ਰਾਤ ਮੇਰਾ ਹਿਰਦਾ ਉਹਨਾਂ ਦੇ ਸਰੂਪ ਵਿਚ ਹੀ ਧਿਆਨ ਕਰਕੇ ਰੱਖਦਾ ਹੈ।
ਪ੍ਰੇਮ ਅਧੀਨ ਹਿਰਦੇ ਐਸੇ,
ਮੈਂ ਜੇ ਉਹਨਾਂ ਕੋਲੋਂ ਪੁੱਤਰ ਮੰਗਾ, ਸੰਤਾਨ ਮੰਗਾ, ਤੇ ਮੈਨੂੰ ਕਿਉਂ ਨਾ ਦੇਣਗੇ? ਕਿਉਂਕਿ ਉਹ ਤਾਂ ਸਦਾ ਪ੍ਰੇਮ ਦੇ ਵਸੀਕਾਰ ਨੇ। ਉਹਨਾਂ ਦਾ ਬਿਰਧ ਇਹ ਹੈ ਕਿ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਹੜਾ ਪ੍ਰੇਮ ਕੀਤਾ ਉਹਨਾਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਹਨਾਂ ਦੇ ਵਸੀਕਾਰ ਹੋ ਕੇ ਸਤਿਗੁਰਾਂ ਨੇ ਉਹਨਾਂ ਨੂੰ ਦਾਤਾਂ ਬਖਸ਼ੀਆਂ ਨੇ, ਐਸਾ ਬਿਰਧ ਹੈ ਉਹਨਾਂ ਦਾ, ਤੇ ਮੇਰੀ ਬਾਂਛਾ ਭਲਾ ਉਹ ਪੂਰੀ ਕਿਉਂ ਨਾ ਕਰਨਗੇ?
ਸਰਬ ਪੰਥ ਕੀ ਜਗਤ ਮਿਸਾਲਾ, ਜਿਨ ਕੋ ਨਾਮ ਸਕਲ ਸੁਖ ਵਾਲਾ।
ਜਿਨ੍ਹਾਂ ਚ ਸਰਬ ਪ੍ਰਕਾਰ ਦੀਆਂ ਸ਼ਕਤੀਆਂ ਨੇ, ਕਿਹੜਾ ਉਹਨਾਂ ਚ ਕੋਈ ਸ਼ਕਤੀ ਘੱਟ ਹੈ? ਸਾਰੀਆਂ ਸ਼ਕਤੀਆਂ ਦੇ ਮਾਲਕ ਸਰਬ ਸ਼ਕਤੀ ਸੰਪੰਨ ਨੇ ਗੁਰੂ ਹਰਗੋਬਿੰਦ ਸਾਹਿਬ। ਜਿਨ੍ਹਾਂ ਦਾ ਨਾਂ ਲਈਏ ਤੇ ਜਮ ਜਾਲ ਵੀ ਕੱਟੇ ਜਾਂਦੇ ਨੇ, ਨਾ ਲਈਏ ਤੇ ਜਮਾ ਦੀਆਂ ਫਾਹੀਆਂ ਤੱਕ ਕੱਟੀਆਂ ਜਾਂਦੀਆਂ ਹਨ।
ਇੱਕ ਮੋਕੋ ਮੈਂ ਕੀਮਤ ਜਾਨੀ, ਕਬੂ ਨਾ ਜਾਚ ਲੀਨ ਮਨ ਪਾਨੀ।
ਉਹਨਾਂ ਦਾ ਨਾਂ ਸੁਖ ਦੇਣ ਵਾਲਾ ਹੈ, ਜਿਨ੍ਹਾਂ ਦਾ ਨਾਂ ਜਪੀਏ ਤੇ ਸੁਖ ਮਿਲਦਾ ਹੈ। ਪਰ ਮੇਰਾ ਜਨਮ ਤਰਕਾਰ ਹੈ, ਮੇਰੀ ਜ਼ਿੰਦਗੀ ਤੇ ਤਰਕਾਰ ਹੈ ਕਿ ਮੈਂ ਸਤਿਗੁਰਾਂ ਦੇ ਚਰਨਾਂ ਚ ਹਾਲੇ ਤੱਕ ਇਹ ਸੁਖ ਮੰਗ ਹੀ ਨਹੀਂ ਸਕੀ, ਕਿ ਮੈਂ ਉਹਨਾਂ ਦੀ ਕੀਮਤ ਨਹੀਂ ਜਾਣ ਸਕੀ, ਮੈਂ ਉਹਨਾਂ ਦੀ ਮਹਿਮਾ ਨਹੀਂ ਜਾਣ ਸਕੀ। ਮੇਰਾ ਜਨਮ ਹੀ ਤਰਕਾਰ ਹੈ ਕਿ ਜੇ ਮੈਂ ਉਹਨਾਂ ਕੋਲੋਂ ਪਹਿਲਾਂ ਹੀ ਯਾਚਨਾ ਕਰ ਲੈਂਦੀ, ਮੰਗ ਕਰ ਲੈਂਦੀ, ਤੇ ਕਦੋਂ ਦੀ ਮੇਰੀ ਇਹ ਯਾਚਨਾ ਪੂਰੀ ਹੋ ਜਾਂਦੀ?
ਆਪ ਪ੍ਰਸੰਨ ਹੋਏ ਨੈ ਦੀਨੋ, ਮੰਦ ਭਾਗ ਜਾਂ ਤੇ ਨਿਜ ਚੀਨੋ।
ਗੁਰੂ ਸਾਹਿਬ ਨੇ ਆਪ ਪ੍ਰਸੰਨ ਹੋ ਕੇ ਮੈਨੂੰ ਇਹ ਸੁਖ ਨਹੀਂ ਦਿੱਤਾ ਸੰਤਾਨ ਦਾ, ਆਪ ਮੇਰੇ ਤੇ ਖੁਸ਼ ਨਹੀਂ ਹੋਏ, ਪ੍ਰਸੰਨ ਨਹੀਂ ਹੋਏ, ਤੇ ਪ੍ਰਸੰਨ ਹੋ ਕੇ ਮੈਨੂੰ ਇਹ ਵਰ ਨਹੀਂ ਦਿੱਤਾ। ਇਹਦਾ ਮਤਲਬ ਹੈ ਮੇਰੇ ਹੀ ਮੰਦ ਭਾਗ ਨੇ, ਕਰਮ ਮੇਰੇ ਹੀ ਮੰਦੇ ਸਨ। ਗੁਰੂ ਸਾਹਿਬ ਦਾ ਇਹਦੇ ਚ ਕੋਈ ਦੋਸ਼ ਨਹੀਂ, ਮੇਰੇ ਹੀ ਮੰਦ ਕਰਮ ਸਨ, ਮੇਰੇ ਹੀ ਮੰਦ ਭਾਗ ਸਨ।
ਕਪਟ ਕਰਿਓ ਮੁਝ ਸੋ ਗੁਰ ਪੂਰਨ, ਜਿਨ ਕੋ ਪ੍ਰੇਮ ਹੋਏ ਉਰ ਪੂਰਨ।
ਉਹਨਾਂ ਨੇ ਮੇਰੇ ਨਾਲ ਇਹੋ ਜਿਹਾ ਛਲ ਕੀਤਾ ਹੈ ਜਿਹੜੇ ਪੂਰੇ ਸਤਿਗੁਰੂ ਨੇ, ਮੈਂ ਉਹਨਾਂ ਦੇ ਨਾਲ ਆਪਣੇ ਮਨ ਚ ਗੂੜਾ ਪ੍ਰੇਮ ਕੀਤਾ ਹੈ, ਗੂੜੀ ਪ੍ਰੀਤ ਕੀਤੀ ਹੈ।
ਹਿਮ ਵਿਚਾਰ ਕਰ ਰਿਸ ਕੋ ਧਾਰੀ, ਲੋਚਨ ਜਲ ਬੂੰਦਨ ਕੋ ਭਾਰੇ।
ਇਹਨਾਂ ਦੇ ਵਿਚਾਰ ਕਰਕੇ ਨਾ ਕੌਲਾਂ ਜੀ ਦੀਆਂ ਅੱਖਾਂ ਭਰ ਆਈਆਂ, ਨੇਤਰ ਭਰ ਆਏ ਪ੍ਰੇਮ ਦੇ ਵਿਚ ਬੇਬਲਤਾਈ ਨਾਲ। ਮੈਨੂੰ ਕਿਉਂ ਨੀ ਗੁਰੂ ਨੇ ਸੰਤਾਨ ਦਿੱਤੀ? ਮੇਰੇ ਘਰ ਇਹ ਸੁਖ ਗੁਰੂ ਨੇ ਮੈਨੂੰ ਕਿਉਂ ਨੀ ਬਖਸ਼ਿਆ? ਮੇਰੇ ਵਿਚ ਕੀ ਕਮੀ? ਮੈਂ ਤੁਰਕਣੀ ਹਾਂ, ਇਸ ਕਰਕੇ ਤਿਆਗ ਦਿੱਤਾ? ਏਦਾਂ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਕੌਲਾਂ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ, ਨੇਤਰਾਂ ਚੋਂ ਹੰਝੂ ਵਹਿਣ ਲੱਗੇ।
ਜੇਵਰ ਜਵਰ ਜਵਾਰ ਲਾਗੇ,
ਜਿਹੜੇ ਸਰੀਰ ਤੇ ਜੇਵਰ ਪਾਏ ਸਨ, ਬੜੇ ਬੜੇ ਕੀਮਤੀ ਉਹਨਾਂ ਚ ਜਵਾਹਰਾਤ ਜੜੇ ਹੋਏ ਸਨ।
ਅੰਗਨ ਤੇ ਉਤਾਰ ਕਰ ਤਿਆਗੇ,
ਕੌਲਾਂ ਨੇ ਕੀ ਕੀਤੇ? ਉਹ ਜੇਵਰ ਲਾ ਦਿੱਤੇ ਸਰੀਰ ਤੋਂ। ਕੀ ਕਰਨੇ ਨੇ ਮੈਂ ਇਹ ਜੇਵਰ? ਰੋਂਦੇ ਆ ਨਾ, ਬੇਬਲ ਹੋ ਕੇ, ਜੇਵਰ ਜਿਹੜੇ ਪਾਏ ਸੀ ਸਰੀਰ ਤੇ, ਮੇਰੇ ਕਿਹੜੇ ਕੰਮ ਦੇ ਨੇ ਜੇਵਰ ਮੈਂ ਜਿਹੜੇ ਪਾਏ ਹੋਏ ਨੇ? ਲਾ ਦਿੱਤੇ, لا کے زمین تے سٹ دتے
جیور جمر جواہر لاگے انگن تے اتار کر تیاگے
ایندے شریر تے پائے ہوئے او جیور انگاں تو لا دتے ہن
انگن پری وکیرن سو ہے جچا گگن میں پگن جو ہے
ایندے جویں زمین دے اتے لیٹ گئی بی بی کولا لیٹن لگ پئی زمین تے جڑے گہنے سن او زمین دے اتے ایداں سٹے نے مانو جویں آکاش دے وچ تارے چمک دے نے جویں آکاش وچ تارے چمک دے نے نا ایداں ویڑے چ کھنڈے ہوئے او جڑے گہنے سن او چمک رہے نے
رنگدار امبر بر گیرے
جڑے رنگدار کپڑے بستر شریر تے تارن کیتے ہوئے سن
موٹ ملین پتلے تس بیرے
او تیاغ دتے دے اور انہاں دی تھاں تے موٹے تے میلے جے کپڑے پا لے پہلا تا بڑے سونے کپڑے پائے سن کولاں جی نے پھر او سندر بستر تیاغ کے جڑے موٹے ہون تے میلے کچیلے جے کپڑے داسیاں والے نوکر رانیاں والے او کپڑے کولاں جی نے اپنے شریر تے تارن کر لے
کھان پان کو تیاگن کینا
کھان پان تیاگ دیتا ہن لنگر پرشادہ داسیاں لے آئیاں نے کہندی میں نہیں کھانا کھان پان دا تیاگ کر دیتا ہے
مردل پریانک چھوڑ تب دینا
اور جڑا مردل کومل بچھونا سی نا پلگا او چھڑ کے تھلے لیٹ گئی ہے کولا پنجیاں تھلے آسن لا لیا کہندی میں نو نہیں سیجاں چاہی دیا مینو اے مردل بچھونے نہیں چاہی دے
کہ بر ست کو لیوں پائے نائے تا جیون جائے بلائے
کہن لگی جاں تا گرو ہرگوبند صاحب جی دے چرنا چو سریشت پتر لوانگی نہیں تا اپنا جیون تیاگ دیاں گی ہن دوہاں بچو ایک کام کرانگی جاں تا اونا کوڑو پتر پرابت کرانگی تے جاں پھر میں اپنے پران تیاگ دیاں گی یہ شریر تیاگ دیاں گی میں یہ شریر نہیں رکھنا
اونی سین کر نین سمیر
ترتی دے اتے لیٹ گئی کولا جمین دے اتے تھلے بچ گئی تے نیتر اکھان دے جڑے جل نال پھرے ہوئے نے
کیتک سنکٹ سنکٹ رشتے ہوتے ادھیر
بڑا غصہ بھی آؤں دا من ہی من کرودھ بھی آؤں دا ہے تے جس کرودھ کر کے من دا تیرج ڈاواں ڈول ہو رہا ہے
انتر جامی جانے آپ بوجھے آئے پیو جم تاپ
سوچ دیا کولا کہ ستگرو دی انتر جامی نے سب دے اندر دی جان دے نے میرے من دی بھی جان کے جدو آپ آ کے پچھن گے نا پھر میں دساں گی مینوں کی دکھ ہے جدو آپ پچھن گے آ کے کہندے ایداں جاپ رہا ہے جویں بڑا بڑا پاری تاپ چڑھیا ہویا ہے
جبلے سد موئے اٹھاویں بانچت دے اور رکھا میں
ادھر تک میں بھی زمین تو نہیں اٹھنا جدوں تک آپ گرو ہرگوبند صاحب میری بانہ تو پھڑ کے مینوں اٹھاؤں دے نہیں تے کہندے نہیں دس تینوں کی چاہیے ادھر تک ہن میں بھی نہیں اٹھدی جدوں تک آ کے میرے من بانچت وستو مینو دیکھ کے خوش نہیں کر دے
پری رہی پاسن دیا کال ادک نسا میں پئی بیا
خالسا جی سارا دن کولا جی اسی طرح زمین تے لیٹے رہے نہ کچھ لنگر چکیا نہ کوئی جل پان کیتا بچھے رہے زمین دے اتے ہی سندھیا دا کال ہو گیا رات ہو گئی رات نو ہور زیادہ بے بلتا رات دا سما ہور زیادہ دکھ دائی تے بے حال کر رہے
تڑفت دکھت رات ہوئے آئی
تڑفنے ہی رات نکلی ساری رات سکھ نہیں ملیا کولا جی نو ساری رات تڑفدیا بتیت کیتی تے امرت ویلا ہو آیا
سم سمت کے رین بیتائے
کہندے ایداں رات بیتی جویں ایک سال دا سما بیتیا ہوئے رات بھی ایداں بیتی ہے جویں مانو سال بیتیا ہووے سال دے برابر رات بیتی ہے
داسیاں کی اٹھاوت بولت
داسیاں اودیاں نے او آ کے کولا جی دے موڈے تو پکڑ کے بول کے اٹھاؤندیاں نے
کیا دکھ ہے کہ ات مم پاویں
او پوچھدیاں نے آ کے کہ کیا دکھ ہے تینوں کی دکھ ہے تو کس دکھ کر کے دکھی ہیں کیوں ادھر ادھر ڈول رہی ہیں
بوج رہی میں کچھو بتاویں ہرتا پیر پیر مم پاویں
پوچھدیاں نے پر اگوں کچھ بول دی نہیں تے اکو جواب دیندی ہے کولاں کہندی ہے میری پیڑا نو ہرن والے میرے پیر جان دے نے مینوں کی پیڑ ہے ہرتا پیر پیر مم پاویں میری جڑی پیرا نو ہرن ہرن والے نے وہی جان دے نے میری پیڑا کی ہے
پیرن پیر سربی جان ان کا بول تشنی تھن
پیراں دے پیر گرو ہرگوبند صاحب میری پیڑ جان دے نے انہاں نو پتہ مینوں کی دکھ ہے کیڑا ڈاڈا دکھ کر کے میں دکھی ہاں ਏਦਾਂ ਕਹਿ ਕੇ ਕੌਲਾਂ ਜੀ ਫੇਰ ਚੁੱਪ ਕਰ ਜਾਂਦੇ ਨੇ ਕੁਝ ਨਹੀਂ ਬੋਲਦੇ
ਇਤ ਸਤਗੁਰ ਨਿਤ ਨੇਮ ਰਖਣ ਤੇ ਜਾਮ ਜਾਮਨੀ ਜਬੈ ਜਗਨ ਤੇ
ਕੌਲਾਂ ਜੀ ਦੇ ਮਨ ਚ ਏਦਾਂ ਦੀ ਤੜਫ ਲੱਗੀ ਹੋਈ ਉਧਰ ਅੰਮ੍ਰਿਤ ਵੇਲੇ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਨਿਤ ਨੇਮ ਸੀ ਛੇਵੇਂ ਪਾਤਸ਼ਾਹ ਦਾ ਰੋਜ਼ ਦਾ ਇਹ ਨੇਮ ਸੀ ਰੋਜ਼ ਇਹ ਨੇਮ ਰੱਖਦੇ ਸਨ ਕਿ ਪਹਿਰ ਰਾਤ ਰਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗਦੇ ਹਨ
ਆਸਾ ਵਾਰ ਸੁਣੇ ਦਰਬਾਰ ਬੌਰ ਸੁਖ ਮਨੀ ਪਾਠ ਉਚਾਰ
ਪਹਿਲਾਂ ਸਤਿਗੁਰਾਂ ਨੇ ਧਿਆਨ ਚ ਬੈਠਣਾ ਤੇ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ ਦਰਬਾਰ ਚ ਬਹਿ ਕੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਫਿਰ ਮਹਾਰਾਜ ਛੇਵੇਂ ਪਾਤਸ਼ਾਹ ਦੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਆਸਾ ਦੀ ਵਾਰ ਸੁਣ ਕੇ ਫਿਰ ਸੁਖਮਨੀ ਸਾਹਿਬ ਦਾ ਮਹਾਰਾਜ ਜੀ ਪਾਠ ਕਰਦੇ ਸਨ
ਤਖਤ ਦੀਵਾਨ ਲਗਾਵੇ
ਤੇ ਦੀਵਾਨ ਸਜਾ ਕੇ ਤਖਤ ਤੇ ਬਹਿ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਦੇ ਨੇ
ਦੇ ਦਰਸ਼ਨ ਸਿੱਖ ਸੰਗਤ ਆਵੇ
ਬਹੁਤ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਹਨ
ਬਾਣੀ ਪਛੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬ੍ਰਿੰਦ
ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਪੜ੍ਹਦੇ ਨੇ ਸੁਖਮਨੀ ਸਾਹਿਬ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਬਾਣੀਆਂ ਦਾ ਪਾਠ ਕਰਦੇ ਹਨ
ਪ੍ਰਕਾਰ ਨਿਤ ਨੇਮ ਬਿਲੰਦ
ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੋਜ਼ ਦਾ ਨਿਤ ਨੇਮ ਸੀ ਰੋਜ਼ ਦਾ ਸੁਖਮਨੀ ਸਾਹਿਬ ਰੋਜ਼ ਹੀ ਕਰਿਆ ਕਰਦੇ ਸਨ ਮਹਾਰਾਜ ਜੀ ਦਾ ਐਸਾ ਨਿਤ ਨੇਮ ਸੀ
ਪੜਤ ਨਾ ਬੋਲੇ ਕੇਸੋਂ ਬੈਨ
ਜਦੋਂ ਮਹਾਰਾਜ ਜੀ ਪਾਠ ਕਰਿਆ ਕਰਦੇ ਸੀ ਨਾ ਸੁਖਮਨੀ ਸਾਹਿਬ ਦਾ ਬਾਣੀ ਪੜ੍ਹਦੇ ਸਨ ਬਾਣੀ ਪੜ੍ਹਦਿਆਂ ਕਿਸੇ ਨਾਲ ਗੱਲ ਨਹੀਂ ਸਨ ਕਰਿਆ ਕਰਦੇ ਚੁੱਪ ਕਰਕੇ ਸਿਰਫ ਬਾਣੀ ਪੜ੍ਹਦੇ ਸੀ ਕਿਸੇ ਨਾਲ ਕੋਈ ਬਚਨ ਨਹੀਂ ਸਨ ਕਰਦੇ
ਕਹਿਣਾ ਇਤੋਤ ਫਿਰ ਕਰ ਮੈਨ
ਨੇਤਰ ਵੀ ਨੀਵੇਂ ਕਰਕੇ ਰੱਖਣੇ ਜਾਂ ਬੰਦ ਕਰਕੇ ਰੱਖਣੇ ਸੱਜੇ ਖੱਬੇ ਵੀ ਨਹੀਂ ਸੀ ਵੇਖਦੇ ਸਿਰਫ ਆਪਣੇ ਅੰਤਰ ਧਿਆਨ ਹੋ ਕੇ ਬਾਣੀ ਨਾਲ ਸੁਰਤ ਜੋੜ ਕੇ ਬਾਣੀ ਦਾ ਪਾਠ ਕਰਦੇ ਨੇ
ਇਸ ਦਿਨ ਕੌਲਾ ਕੋ ਦੁੱਖ ਜਾਨਾ
ਕਹਿੰਦੇ ਜਿਸ ਦਿਨ ਕੌਲਾ ਨੇ ਰਾਤ ਨੂੰ ਤੜਫਦਿਆਂ ਰਾਤ ਬਤੀਤ ਕੀਤੀ ਉਸ ਦਿਨ ਅੰਮ੍ਰਿਤ ਵੇਲੇ ਮਹਾਰਾਜ ਜੀ ਸੁਖਮਨੀ ਸਾਹਿਬ ਕਰ ਰਹੇ ਸਨ ਤੇ ਕੌਲਾ ਦਾ ਡਾਢਾ ਦੁੱਖ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣਿਆ
ਖੈਂਚ ਪ੍ਰੇਮ ਕੀ ਪਈ ਮਾਨਾ
ਮਹਾਰਾਜ ਜੀ ਨੂੰ ਪ੍ਰੇਮ ਦੀ ਖਿੱਚ ਪਈ ਪਾਠ ਕਰਦਿਆਂ ਕਰਦਿਆਂ ਨੂੰ ਨਾ ਸੁਖਮਨੀ ਸਾਹਿਬ ਦਾ ਤੇ ਸਤਿਗੁਰਾਂ ਨੂੰ ਪ੍ਰੇਮ ਦੀ ਖਿੱਚ ਪਈ ਕੌਲਾਂ ਜੀ ਨੇ ਪ੍ਰੇਮ ਨਾਲ ਪਿਆਰ ਨਾਲ ਖਿੱਚ ਪਾਈ
ਫਿਰ ਉਹ ਨਾ ਜਾਏ ਨਾ ਮਨ ਫਿਰ ਹੋਵੇ
ਅੱਗੇ ਮਹਾਰਾਜ ਜੀ ਬੜੇ ਟਿਕਾ ਨਾਲ ਪਾਠ ਕਰਦੇ ਸੀ ਸੁਖਮਨੀ ਸਾਹਿਬ ਦਾ ਅੱਜ ਇਹੋ ਜੀ ਖਿੱਚ ਪਈ ਆ ਕੌਲਾਂ ਜੀ ਦੀ ਪ੍ਰੀਤ ਦੀ ਉਹਨਾਂ ਦੇ ਪ੍ਰੇਮ ਦੀ ਕਿ ਸਤਿਗੁਰਾਂ ਕੋਲੋਂ ਬੈਠਿਆ ਨਹੀਂ ਜਾ ਰਿਹਾ ਮਹਾਰਾਜ ਜੀ ਕੋਲੋਂ ਨਾ ਬੈਠਿਆ ਜਾ ਰਿਹਾ ਤੇ ਨਾ ਹੀ ਪਾਠ ਕੀਤਾ ਜਾ ਰਿਹਾ
ਪ੍ਰੇਮੀ ਕੋ ਦੁੱਖ ਸਹਿਣ ਨਾ ਸੋਏ
ਮੇਰੇ ਸਤਿਗੁਰੂ ਆਪਣੇ ਨਾਲ ਪ੍ਰੇਮ ਕਰਨ ਵਾਲੇ ਪ੍ਰੇਮੀ ਦਾ ਦੁੱਖ ਸਹਿ ਨਹੀਂ ਸਕਦੇ ਜਿਹੜਾ ਗੁਰੂ ਨਾਲ ਪ੍ਰੀਤ ਕਰਦਾ ਹੈ ਉਹਦਾ ਦੁੱਖ ਗੁਰੂ ਸਾਹਿਬ ਜੀ ਸਹਿ ਨਹੀਂ ਸਕਦੇ ਇਹ ਗੁਰੂ ਦਾ ਬਿਰਧ ਹੈ
ਗੁਰ ਕੋ ਧਿਆਨ ਪਰਾਇਣ ਭਈ
ਕਿਉਂਕਿ ਉਧਰ ਕੌਲਾਂ ਜੀ ਸਤਿਗੁਰਾਂ ਦੇ ਧਿਆਨ ਪਰਾਇਣ ਹੋਏ ਹੋਏ ਸਨ ਗੁਰੂ ਸਾਹਿਬ ਦੀ ਮੂਰਤ ਆਪਣੇ ਹਿਰਦੇ ਚ ਵਸਾਈ ਹੋਈ ਸੀ
ਗੁਰਮੂਰਤ ਮਨ ਸਥਿਰਤਾ ਲਏ।
ਗੁਰੂ ਸਾਹਿਬ ਦੀ ਮੂਰਤ ਵਿਚ ਆਪਣਾ ਮਨ ਟਿਕਾਇਆ ਹੋਇਆ ਸੀ, ਇਧਰ ਉਧਰ ਆਪਣਾ ਮਨ ਡਾਵਾ ਡੋਲ ਨਹੀਂ ਕੀਤਾ।
ਹਿਮ ਜੋਗੀ ਕੋ ਹੈ ਨਾ ਸਮਾਦ ਲਈ ਪ੍ਰੇਮ ਨੂੰ ਡਿੱਡ ਕਰ ਬਾਂਧ।
ਕਿਸੇ ਯੋਗੀ ਦੀ ਵੀ ਇਹੋ ਜਿਹੀ ਸਮਾਧੀ ਨਹੀਂ ਹੁੰਦੀ ਜਿਹੋ ਜਿਹੀ ਸਮਾਧੀ ਕੌਲਾਂ ਦੀ ਲੱਗੀ ਹੋਈ। ਕਿਸੇ ਯੋਗੀ ਦੀ ਵੀ ਇਹੋ ਜਿਹੀ ਸਮਾਧੀ ਨਹੀਂ ਹੁੰਦੀ। ਪ੍ਰੇਮ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਬੰਨ ਲਿਆ, ਪ੍ਰੇਮ ਨਾਲ ਸਤਿਗੁਰਾਂ ਦੇ ਸਰੂਪ ਨੂੰ ਆਪਣੇ ਪ੍ਰੀਤ ਦੀਆਂ ਡੋਰੀਆਂ ਨਾਲ ਬੰਨ ਕੇ ਆਪਣੇ ਵੱਲ ਖਿੱਚ ਲਿਆ ਹੈ।
ਪ੍ਰੀਤ ਕਰੇ ਵਿਆਕੁਲਤਾ ਧਾਰੀ ਨਹੀਂ ਜਾਤ ਪ੍ਰਭ ਪਾਸ ਸਹਾਰੇ।
ਪ੍ਰੀਤ ਕਰਕੇ ਬੇਬਲਤਾ ਧਾਰਨ ਕੀਤੀ ਹੈ, ਵਿਆਕੁਲਤਾ ਧਾਰਨ ਕੀਤੀ ਹੈ ਕੌਲਾਂ ਨੇ, ਇਹਦੀ ਇਸ ਵਿਆਕੁਲਤਾ ਨੂੰ ਗੁਰੂ ਸਾਹਿਬ ਕੋਲੋਂ ਸਹਾਰਿਆ ਨਹੀਂ ਗਿਆ। ਗੁਰੂ ਹਰਗੋਬਿੰਦ ਸਾਹਿਬ ਕੋਲੋਂ ਕੌਲਾਂ ਦੀ ਪੀੜਾ, ਇਹਦੀ ਬੇਬਲਤਾ ਉਹ ਸਹਾਰੀ ਨਹੀਂ ਗਈ।
ਕਿਰਤ ਕਰੇ ਉਹ ਸੁਖਮਨੀ ਪਾਠ,
ਸਤਿਗੁਰੂ ਜੀ ਪਾਠ ਕਰ ਰਹੇ ਸਨ ਸੁਖਮਨੀ ਸਾਹਿਬ ਦਾ ਕੁਝ ਕੁ ਪਾਠ, ਪਿਛਲੀਆਂ ਕੁਝ ਕੁ ਅਸ਼ਟਪਦੀਆਂ ਮਹਾਰਾਜ ਜੀ ਦੀਆਂ ਰਹਿੰਦੀਆਂ ਸਨ।
ਉੱਠੇ ਤੁਰਤੀ ਤਜ ਸਭ ਠਾਤ,
ਸਤਿਗੁਰੂ ਜੀ ਕੋਲੋਂ ਨਾ ਬੈਠਿਆ ਗਿਆ, ਪ੍ਰੇਮ ਸੀ ਕੌਲਾਂ ਜੀ ਦਾ, ਉਹਦੀ ਪ੍ਰੀਤ ਦੇ ਖਿੱਚੇ ਹੋਏ। ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਕਰਦੇ ਉੱਠ ਖਲੋਤੇ, ਜ਼ੁਬਾਨੀ ਕਰ ਰਹੇ ਸਨ ਮਹਾਰਾਜ ਸੁਖਮਨੀ ਸਾਹਿਬ ਦਾ ਪਾਠ, ਅੱਗੇ ਸਾਰਾ ਪਾਠ ਬਹਿ ਕੇ ਕਰਦੇ ਨੇ। ਅੱਜ ਪਾਠ ਕਰਦਿਆਂ ਕਰਦਿਆਂ ਸਾਰਾ ਠਾਠ ਦੀਵਾਨ ਸਜਿਆ ਹੋਇਆ, ਸਭ ਨੂੰ ਛੱਡ ਕੇ ਮਹਾਰਾਜ ਜੀ ਉੱਠ ਖਲੋਤੇ ਨੇ।
ਭਗਤ ਵਤਸ ਜੋ ਬਿਰਦ ਉਦਾਰਾ,
ਸਤਿਗੁਰਾਂ ਦਾ ਭਗਤ ਵਤਸਲ ਬਿਰਦ ਹੈ ਨਾ, ਆਪਣੇ ਭਗਤਾਂ ਨਾਲ ਪਿਆਰ ਕਰਨਾ, ਉਹ ਭਗਤ ਵਤਸਲ ਬਿਰਦ ਮਹਾਰਾਜ ਜੀ ਨੇ ਸੰਭਾਲਿਆ ਹੈ।
ਉਰਗਾਢਾ ਕਰ ਅੰਗੀਕਾਰਾ,
ਔਰ ਗਾਢਾ ਕਰਕੇ ਇਸ ਭਗਤ ਵਤਸਲ ਬਿਰਦ ਨੂੰ ਮਹਾਰਾਜ ਜੀ ਨੇ ਅੰਗੀਕਾਰ ਕੀਤਾ ਹੈ।
ਅਪਰ ਨੇਮ ਪ੍ਰਣ ਤਿਆਗੇ ਜਾਏ, ਪ੍ਰਿਆ ਕਾ ਹਿਤ ਨੈ ਤਜਿਓ ਕਰਦਾਏ।
ਆਖੋ ਸਤਨਾਮ ਸਿੰਘ, ਬਾਕੀ ਸਾਰੇ ਨੇਮ ਤਿਆਗੇ ਹੀ ਜਾ ਸਕਦੇ ਨੇ, ਪਰ ਆਪਣੇ ਪਿਆਰੇ ਦੇ ਪ੍ਰੇਮ ਨੂੰ ਪਾਲਣਾ ਇਹ ਨਹੀਂ ਤਿਆਗ ਸਕਦੇ। ਜਿੱਥੇ ਪਿਆਰੇ ਦੇ ਪ੍ਰੇਮ ਦੀ ਖੇਡ ਹੈ ਨਾ, ਉਹਨੂੰ ਨਹੀਂ ਤਿਆਗ ਸਕਦੇ, ਆਪਣਾ ਨੇਮ ਤਾਂ ਛੱਡ ਸਕਦੇ ਨੇ, ਪਰ ਪ੍ਰੇਮ ਜਿੱਥੇ ਪ੍ਰੇਮੀ ਦੀ ਗੱਲ ਆ ਗਈ, ਪ੍ਰੇਮ ਦੀ ਖੇਡ ਆ ਗਈ, ਉਹਦਾ ਪ੍ਰੇਮ ਨਹੀਂ ਤਿਆਗ ਸਕਦੇ। ਇਹ ਸਤਿਗੁਰਾਂ ਦਾ ਬਿਰਧ ਹੈ, ਆਦ ਜੁਗਾਦੀ ਬਿਰਧ ਹੈ।
ਗਏ ਬੇਗ ਤੇ ਕਰ ਤਿਸ ਕਰੇ,
ਬੜੀ ਛੇਤੀ ਨਾਲ ਮਹਾਰਾਜ ਜੀ ਉੱਠੇ। ਉੱਠ ਕੇ ਜਿੱਥੇ ਬੀਬੀ ਕੌਲਾਂ ਦਾ ਘਰ ਹੈ, ਜਿੱਥੇ ਬੈਠੀ ਅਰਦਾਸਾਂ ਕਰਕੇ ਜੋਦੜੀਆਂ ਕਰਕੇ ਬੁਲਾ ਰਹੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਕੌਲਾਂ ਦੇ ਘਰ ਆਏ ਹਨ।
ਕੌਲਾਂ ਕੋਲ ਬਿਲੋਚਨ ਪਰੇ,
ਅੱਗੇ ਕੌਲਾਂ ਜੀ ਨੇਤਰ ਕਬਲ ਬੰਦ ਕੀਤੇ ਹੋਏ ਜ਼ਮੀਨ ਤੇ ਲੇਟੇ ਹੋਏ ਸਨ।
ਕਰੀ ਬਿਲੋਕਨ ਬੈਠੇ ਜਾ, ਪਠਿਓ ਪਾਠ ਜੇਤਕ ਤੋ ਰਹਾ।
ਕੌਲਾਂ ਨੂੰ ਲੇਟਿਆ ਵੇਖਿਆ ਤੇ ਸਤਿਗੁਰੂ ਜੀ ਲਾਗੇ ਇੱਕ ਆਸਣ ਸੀ, ਮਹਾਰਾਜ ਜੀ ਦਾ ਵੱਖਰਾ ਆਸਣ ਸੀ, ਉਥੇ ਸਤਿਗੁਰੂ ਜੀ ਬਹਿ ਗਏ। ਬਹਿ ਕੇ ਸਤਿਗੁਰਾਂ ਨੇ ਪਹਿਲਾਂ ਜਿਹੜਾ ਪਾਠ ਸੀ ਸੁਖਮਨੀ ਸਾਹਿਬ ਦਾ, ਉਹ ਸਾਰਾ ਪੂਰਾ ਕੀਤਾ। ਜਿਹੜਾ ਪਾਠ ਰਹਿੰਦਾ ਸੀ ਨਾ, ਵਿੱਚੋਂ ਛੱਡ ਕੇ ਆ ਗਏ ਸਨ ਮਹਾਰਾਜ ਜੀ ਪਾਠ ਕਰਦਿਆਂ ਕਰਦਿਆਂ, ਰਹਿੰਦਾ ਪਾਠ ਸੁਖਮਨੀ ਸਾਹਿਬ ਦਾ, ਉਹ ਬਹਿ ਕੇ ਕੌਲਾਂ ਜੀ ਦੇ ਕੋਲ ਬਹਿ ਕੇ ਮਹਾਰਾਜ ਜੀ ਨੇ ਸੰਪੂਰਨ ਕੀਤਾ।
ਕਰਿਓ ਸੰਪੂਰਨ ਸੀਸ ਨਿਵਾਇਓ,
ਪਾਠ ਕਰਕੇ ਸੁਖਮਨੀ ਸਾਹਿਬ ਦਾ ਮਹਾਰਾਜ ਜੀ ਨੇ ਸੀਸ ਨਿਵਾਇਆ ਹੈ।
ਪੁਨ ਦਾਸੀ ਕੋ ਨਿਕਟ ਬੁਲਾਇਓ,
ਫਿਰ ਮਹਾਰਾਜ ਜੀ ਨੇ ਦਾਸੀ ਨੂੰ ਬੁਲਾਇਆ ਕੋਲ, ਜਿਹੜੀ ਕੌਲਾਂ ਦੀ ਦਾਸੀ ਸੀ ਨਾ, ਉਸ ਦਾਸੀ ਨੂੰ ਕੋਲ ਬੁਲਾਇਆ।
ਕਿਉਂ ਇਹ ਪਰੀ ਕਹਾ ਹੋਵਾ,
ਦਾਸੀ ਨੂੰ ਪੁੱਛਿਆ ਭਾਈ ਇਹਨੂੰ ਕੀ ਹੋਇਆ, ਕੌਲਾਂ ਨੂੰ ਕੀ ਸਮੱਸਿਆ ਹੈ, ਕੀ ਦਿੱਕਤ ਹੈ, ਇਹ ਕਿਉਂ ਇਸ ਤਰ੍ਹਾਂ ਲੇਟੀ ਹੋਈ, ਇਹਨੂੰ ਕੀ ਹੋਇਆ,
ਵਿਗੜਿਓ ਕੌਣ ਕਾਜੀਨ ਜੋਆ,
ਇਹਦਾ ਇਹੋ ਜਿਹਾ ਕਿਹੜਾ ਕੰਮ ਵਿਗੜ ਗਿਆ ਜਿਸ ਕਰਕੇ ਇੰਨੀ ਬੇਬਲ ਵਿਆਕੁਲ ਹੋਈ ਲੇਟੀ ਪਈ ਹੈ।
ਹੱਥ ਜੋੜ ਤਿੰਨ ਦਸ਼ਾ ਬਤਾਏ, ਪ੍ਰਥਮ ਆਪ ਕੇ ਸਦਨ ਸਿਧਾਏ।
ਦਾਸੀ ਨੇ ਹੱਥ ਜੋੜ ਕੇ ਸਾਰੀ ਦਸ਼ਾ ਦੱਸੀ, ਕਹਿਣ ਲੱਗੀ ਜੀ ਪਰਸ ਕੱਲ ਦੀ ਗੱਲ ਹੈ, ਕੱਲ ਇਹ ਤੁਹਾਡੇ ਮਹਿਲਾਂ ਚ ਗਈ ਸੀ, ਆਪ ਜੀ ਦੇ ਮਹਿਲਾਂ ਚ ਮਾਤਾ ਗੰਗਾ ਜੀ ਹੋਣਾ ਨੂੰ ਮਿਲਣ, ਆਪ ਜੀ ਦੇ ਬੱਚਿਆਂ ਨੂੰ ਮਿਲਣ ਵਾਸਤੇ ਕੱਲ ਆਪ ਜੀ ਦੇ ਮਹਿਲਾਂ ਚ ਗਏ ਸਨ।
ਕਰ ਦਿਲਗੀਰ,
ਉਥੋਂ ਹੀ ਪਤਾ ਜੀ ਇਹਨੂੰ ਕੀ ਹੋਇਆ, ਆਉਂਦਿਆਂ ਸਾਰ ਇਹੋ ਜੀ ਦਿਲਗੀਰ ਹੋਏ ਨੇ, ਇਹੋ ਜੀ ਦਿਲਗੀਰ ਹੋਈ ਹੈ ਕਿ ਜਿਹੜੇ ਸਰੀਰ ਤੇ ਗਹਿਣੇ ਗੱਟੇ ਪਾਏ ਸਨ ਉਹ ਲਾ ਕੇ ਸੁੱਟ ਦਿੱਤੇ ਨੇ।
ਪਰੀ ਆਨ ਅੱਖ ਚ ਪੀ
ਇੱਥੇ ਆ ਕੇ ਲੇਟ ਗਈ ਹੈ ਜ਼ਮੀਨ ਤੇ, ਕਹਿੰਦੀ ਮੈਂ ਕੀ ਕਰਨੇ ਨੇ ਆ ਮਖਮਲੀ ਗੱਦੇ ਵਿਛਾਉਣੇ, ਮੇਰੇ ਕਿਹੜੇ ਕੰਮ ਦੇ ਨੇ। ਇਹ ਕਹਿ ਕੇ ਜ਼ਮੀਨ ਤੇ ਲੇਟ ਗਈ ਹੈ ਤੇ ਆਪਣੇ ਅੰਦਰ ਦੀ ਪੀੜਾ ਆਪਣੇ ਅੰਦਰ ਦਾ ਦੁੱਖ ਨਹੀਂ ਕਹਿੰਦੀ।
ਹਰਤਾ ਪੀਰ ਲਖੈ ਮਮ ਪੀਰ ਸਭ ਤੇ ਦੀਰਗ ਪੀਰਨ ਪੀਰ।
ਜੇ ਮੈਂ ਪੁੱਛਦੀ ਆ ਤੇ ਮੈਨੂੰ ਜਵਾਬ ਦਿੰਦੀ ਹੈ, ਮੇਰੀ ਪੀੜ ਨੂੰ ਹਰਨ ਵਾਲੇ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਨੇ, ਉਹੀ ਜਾਣਦੇ ਨੇ ਮੇਰੀ ਪੀੜ ਕੀ ਹੈ, ਉਹਨਾਂ ਨੂੰ ਪਤਾ ਮੇਰਾ ਦੁੱਖ ਕੀ ਹੈ।
ਕਸ਼ਟ ਜਾਮ ਇਸ ਭਾਂਤ ਬਿਤਾਏ।
ਮਹਾਰਾਜ ਜੀ ਇਸ ਤਰ੍ਹਾਂ ਉਹ ਇਹ ਕਹਿੰਦੀ ਹੈ, ਉਹੀ ਪੀਰਾਂ ਦੇ ਪੀਰ ਮੇਰੀ ਪੀੜਾ ਨੂੰ ਸਮਝਦੇ ਨੇ। ਮਹਾਰਾਜ 6 ਪੈਰ ਹੋ ਗਏ ਨੇ ਇਸੇ ਤਰ੍ਹਾਂ, ਇਹਨੂੰ ਇਸੇ ਤਰ੍ਹਾਂ ਲੇਟਿਆ, ਇਸੇ ਤਰ੍ਹਾਂ ਬੇਬਲ ਹੋਇਆ, ਨਾ ਇਹਨੇ ਜਲ ਛਕਿਆ ਨਾ ਇਹਨੇ ਪ੍ਰਸ਼ਾਦਾ ਛਕਿਆ, 6 ਪੈਰ ਇਸੇ ਤਰ੍ਹਾਂ ਇਹਨੇ ਬਤੀਤ ਕਰ ਦਿੱਤੇ ਨੇ।
ਕੱਲ ਦੁਪਹਿਰੀ ਤੇ ਦੁੱਖ ਪਾਏ।
ਕੱਲ ਦੁਪਹਿਰ ਤੋਂ ਇਹ ਦੁਖੀ ਹੈ, 2 ਪੈਰ ਕੱਲ ਦਿਨ ਦੇ, 4 ਪੈਰ ਰਾਤ ਦੇ, ਇੱਦਾਂ 6 ਪੈਰ ਬੀਤ ਗਏ ਨੇ, ਕੱਲ ਦੁਪਹਿਰ ਤੋਂ ਹੀ ਇਸ ਤਰ੍ਹਾਂ ਦੇ ਕਿਸੇ ਡਾਢੇ ਦੁੱਖ ਕਰਕੇ ਦੁਖੀ ਹੈ।
ਖਾਨ ਪਾਨ ਪਰਿਆਂ ਕੁਸਵਾਵਨ ਹਸਨ ਵਿਭੂਖਨ ਕਰੇ ਬਗਾਮਨ।
ਨਾ ਇਹਨੂੰ ਖਾਣਾ ਚੰਗਾ ਲੱਗ ਰਿਹਾ, ਨਾ ਪਹਿਨਣਾ, ਨਾ ਇਹਨੂੰ ਪਲਗਾ ਚੰਗਾ ਲੱਗਦਾ। ਕਹਿੰਦੀ ਕਿਹੜੇ ਕੰਮ ਦੇ ਨੇ ਪਲਗੇ, ਤੇ ਨਾ ਇਹਨੂੰ ਆਪਣੇ ਸਰੀਰ ਤੇ ਪਾਏ ਚੰਗੇ ਬਸਤਰ ਲਾ ਕੇ, ਉਹ ਵੀ ਇਹ ਮੈਲੇ ਕੁਚੈਲੇ ਜੇ ਕੱਪੜੇ ਪਾ ਲਏ ਨੇ ਪੁਰਾਣੇ, ਤੇ ਸਰੀਰ ਤੇ ਜਿਹੜੇ ਗਹਿਣੇ ਆਦਿਕ ਪਾਏ ਸਨ ਉਹ ਵੀ ਵਗਾ ਕੇ ਸੁੱਟ ਦਿੱਤੇ ਨੇ।
ਦੀਰਗ ਸਵਾਸ ਲੇਤ ਦੁੱਖ ਭਰੇ।
ਲੰਮੇ ਲੰਮੇ ਠੰਡੇ ਠੰਡੇ ਹੋਕੇ ਭਰਦੀ ਹੈ।
ਅਸ਼ਰੂ ਬਿਲੋਚਨ ਤੇ ਜਲ ਭਰੇ।
ਅੱਖਾਂ ਤੋਂ ਹਰ ਵੇਲੇ ਨੈਣਾ ਤੋਂ ਹੰਝੂਆਂ ਦਾ ਜਲ ਡਿੱਗਦਾ, ਨੇਤਰਾਂ ਚੋਂ ਨੀਰ ਵਹਿੰਦਾ ਚੱਲਿਆ ਜਾ ਰਿਹਾ।
ਰਾਵਰ ਕੋ ਨਿਜ ਪੀਰ ਬਚਾਵੇ।
ਮਹਾਰਾਜ ਜੀ ਮੈਨੂੰ ਤਾਂ ਨੀ ਦੱਸਿਆ ਕੌਲਾਂ ਜੀ ਨੇ ਕੁਝ ਵੀ ਇਹਨਾਂ ਨੂੰ ਕੀ ਦੁੱਖ ਹੈ, ਪਰ ਹਾਂ ਤੁਹਾਨੂੰ ਜਰੂਰ ਦੱਸਣਗੇ, ਤੁਹਾਨੂੰ ਜਰੂਰ ਦੱਸ ਦੇਣਗੇ ਕਿ ਇਹਨੂੰ ਕੀ ਦੁੱਖ ਹੈ।
ਪੂਜੋ ਆਪ ਹਵਾਲ ਸੁਣਾਵੇ।
ਸਤਿਗੁਰੂ ਜੀ ਤੁਸੀਂ ਆਪ ਹੀ ਕੋਲ ਹੋ ਕੇ ਪੁੱਛ ਲੋ ਕੌਲਾਂ ਜੀ ਨੂੰ ਕਿ ਇਹਨੂੰ ਕੀ ਦੁੱਖ ਹੈ, ਇਹ ਤੁਹਾਨੂੰ ਹੀ ਆਪਣਾ ਹਵਾਲ ਆਪਣਾ ਦੁੱਖ ਸੁਣਾਵੇਗੀ।
ਸ੍ਰੀ ਹਰਗੋਬਿੰਦ ਸੁਣ ਕਰ ਗਾਥਾ।
ਇਹਨਾਂ ਉਸ ਦਾਸੀ ਕੋਲੋਂ ਸਾਰੀ ਵਾਰਤਾਲਾਪ ਮਹਾਰਾਜ 6ਵੇਂ ਪਾਤਸ਼ਾਹ ਨੇ ਸੁਣੀ ਹੈ।
ਪੂਜਿਓ ਚੈਤ ਕਿਸੀ ਕੇ ਸਾਥਾ।
ਮਹਾਰਾਜ ਜੀ ਹੁਣ ਕੌਲਾਂ ਨੂੰ ਹੀ ਪੁੱਛਣਾ ਚਾਹੁੰਦੇ ਵੀ ਕੌਲਾਂ ਨੂੰ ਕਿਸ ਗੱਲ ਦਾ ਦੁੱਖ ਹੈ, ਕਿਸ ਗੱਲ ਕਰਕੇ ਇੰਨੀ ਡਾਢਾ ਦੁਖੀ ਹੋ ਰਹੀ ਹੈ। ਤੋ ਕੌਲਾਂ ਜੀ ਉਸ ਵੇਲੇ ਆਪਣੇ ਅੰਦਰ ਦੀ ਦਸ਼ਾ, ਆਪਣੇ ਅੰਦਰ ਦਾ ਦੁੱਖ ਉਹ ਬਿਆਨ ਕਰਕੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸ ਰਹੇ ਨੇ। ਜਿਵੇਂ